ਪਰਮ ਸਤਿਕਾਰਯੋਗ ਸਾਧ ਸੰਗਤ, ਸਭ ਤੋਂ ਪਹਿਲਾਂ ਮਨ ਬਿਰਤੀ ਇਕਾਗਰ ਕਰਨ ਲਈ, ਰਸਨਾ ਪਵਿੱਤਰ ਕਰਨ ਲਈ ਸਭ ਗੱਜ ਕੇ ਆਖੋ ਧੰਨ ਸ਼੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ। ਤੁਸੀਂ ਸੋਚੋਗੇ ਕਿ ਪ੍ਰਕਾਸ਼ ਚੰਦ ਸਤਿਗੁਰੂ ਰਾਮ ਸਿੰਘ ਦਾ ਅਤੇ ਮੈਂ ਸਤਿਗੁਰੂ ਪ੍ਰਤਾਪ ਸਿੰਘ ਦਾ ਨਾਂ ਲਿਆ। ਸਿਰਫ ਮੈਂ ਇਸ ਵਾਸਤੇ ਲਿਆ ਕਿ ਆਪਣੇ ਚੋਂ ਕਿੰਨੇ ਕੁ ਨੇ ਜਿਨ੍ਹਾਂ ਨੇ ਸਤਿਗੁਰੂ ਰਾਮ ਸਿੰਘ ਦੇ ਦਰਸ਼ਨ ਕੀਤੇ ਨੇ, ਪਰ ਇਹ ਦ੍ਰਿੜ ਕਰਾਇਆ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ। ਸਤਿਗੁਰਾਂ ਦੀ ਯਾਦ ਤਾਜ਼ਾ ਕਰਵਾਈ, ਕਰਵਾ ਕੇ ਰੱਖੀ, ਸਾਨੂੰ ਇਸ ਪਾਸੇ ਤੋਰਿਆ। ਮਲੇਰਕੋਟਲੇ ਦਾ ਮੇਲਾ ਪਹਿਲਾ ਜਿਹੜਾ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਆਪਣੀ ਹਾਜ਼ਰੀ 'ਚ ਇੱਕ ਜਾਂ ਦੋ ਮੇਲੇ ਕਰਵਾਏ ਨੇ, ਮੈਨੂੰ ਪੂਰਾ ਯਾਦ ਨਹੀਂ, ਇੱਕ ਜਾਂ ਦੋ ਕਰਵਾਏ ਨੇ, ਦੋ ਮੇਲੇ ਹੋਏ ਨੇ ਉੱਥੇ। ਸੱਚੇ ਪਾਤਸ਼ਾਹ ਮੰਡੀ ਸਨ, ਮੈਨੂੰ ਕਰਮ ਸਿੰਘ ਬਾਲਮ ਦੇ ਰਾਹੀਂ ਸੁਨੇਹਾ ਪਹੁੰਚਿਆ ਕਿ ਰਾਏਕੋਟ ਦਾ ਮੇਲਾ ਜ਼ਰੂਰ ਕਰਨਾ, ਜਿਹੜਾ 5 ਅਗਸਤ ਨੂੰ ਸੀ। ਇਸ ਤਰ੍ਹਾਂ ਹੀ ਉਹਨਾਂ ਦੇ ਹੁਕਮ ਨਾਲ, ਉਹਨਾਂ ਦੀ ਪ੍ਰੇਰਨਾ ਨਾਲ ਇਹ ਸਾਰਾ ਕੁਝ ਹੋ ਰਿਹਾ। ਤੁਹਾਡੇ ਸਾਹਮਣੇ ਸਾਥੀ ਹੋਰਾਂ ਨੇ, ਸਰ ਬਲਵੰਤ ਸਿੰਘ ਹੋਰਾਂ ਨੇ, ਅੰਤਪਾਲ ਜੀ ਨੇ, ਹਰਪਾਲ ਸਿੰਘ ਨੇ ਬੜਾ ਕੁਝ ਦੱਸਿਆ। ਇੱਥੇ ਯਾਦ ਸਤਿਗੁਰੂ ਰਾਮ ਸਿੰਘ ਨੂੰ ਯਾਦ ਰੱਖਣ ਵਾਸਤੇ, ਕੋਈ ਗੱਲ ਚੀਜ਼ ਬਣਾਉਣ ਵਾਸਤੇ ਵੀ ਦੱਸਿਆ ਗਿਆ। ਦਰਖਤ ਨੂੰ ਕਿੰਨਾ ਪਾਣੀ ਪਾਈ ਜਾਈਏ, ਰੂੜੀ ਪਾਈ ਜਾਈਏ, ਜਦੋਂ ਸਮਾਂ ਆਉਂਦਾ ਉਦੋਂ ਉਸਨੂੰ ਫਲ ਲੱਗਦਾ। ਜਦੋਂ ਪਾਲਾ ਬਹੁਤ ਪੈਂਦਾ ਅਸੀਂ ਸੁੱਕੜਦੇ ਜਾਂਦੇ ਹਾਂ, ਉਡੀਕ ਕਰਦੇ ਹਾਂ ਕਿ ਕਦੋਂ ਬਸੰਤ ਦੀ ਰੁੱਤ ਆਵੇ ਅਤੇ ਪਾਲਾ ਹਟੇ ਅਤੇ ਸਾਡਾ ਸਰੀਰ ਕੋਈ ਖੁੱਲ੍ਹੇ, ਪਰ ਉਹ ਸਮਾਂ ਲੱਗਦਾ, ਉਸ ਸਮੇਂ ਤੋਂ ਪਹਿਲਾਂ ਨਹੀਂ ਆਉਂਦਾ ਉਹ। ਇਸੇ ਤਰ੍ਹਾਂ ਹੀ ਸਤਿਗੁਰੂ ਰਾਮ ਸਿੰਘ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜਿਹੜੀ ਕਿਰਪਾ ਕੀਤੀ, ਜਦੋਂ ਸਮਾਂ ਆਇਆ, ਮਲੇਰਕੋਟਲਾ ਬਣਨਾ ਸ਼ੁਰੂ ਹੋ ਗਿਆ, ਲੁਧਿਆਣਾ ਸ਼ੁਰੂ ਹੋ ਗਿਆ, ਅੰਮ੍ਰਿਤਸਰ ਵਾਸਤੇ ਕੋਈ ਕਾਗਜ਼ਾਂ ਦੀ ਘਾਟ ਹੈ, ਉਹ ਕਹਿੰਦੇ ਨੇ ਪੂਰੀ ਹੋ ਜਾਏਗੀ ਅਤੇ ਉਹ ਵੀ ਹੋ ਜਾਏਗਾ। ਜਿਹੜੇ ਉਹਨਾਂ ਨੂੰ ਸੁਣਨ ਜਾਂਦੇ ਨੇ, ਸੁਣਨ ਵਾਲਿਆਂ ਨੂੰ ਜਾਂ ਲੈਕਚਰ ਕਰਨ ਵਾਲਿਆਂ ਨੂੰ ਜਿਹੜਾ ਮਾਰ ਦਿੱਤਾ ਜਾਂਦਾ, ਸ਼ਹੀਦ ਉਹ ਵੀ ਨੇ। ਪਰ ਜਿਸ ਤਰ੍ਹਾਂ ਸਕੂਲਾਂ ਵਿੱਚ ਨੰਬਰ ਹੁੰਦੇ ਨੇ, ਕੋਈ 68 ਨੰਬਰ ਲੈ ਕੇ ਪਾਸ ਹੁੰਦਾ, ਕੋਈ 70 ਨੰਬਰ ਲੈ ਕੇ, ਕੋਈ 90, ਕਈ ਆਉਂਦੇ ਨੇ 100%, ਜਿਹੜੇ ਪੂਰੇ ਦੇ ਪੂਰੇ ਨੰਬਰ ਲੈ ਜਾਂਦੇ ਨੇ। ਕਈਆਂ ਨੂੰ ਅੰਗਰੇਜ਼ੀ ਜਿਹਨੂੰ ਕਹਿੰਦੇ ਨੇ ਪਹਿਚਾਣ ਜਾਂ ਡਿਸਟਿੰਕਸ਼ਨ ਆਉਂਦੀ ਹੈ ਕਈਆਂ ਦੀ। ਅਤੇ ਸਾਰੇ ਇੱਕੋ ਸਕੂਲ, ਇਹ ਦੂਜਿਆਂ ਨੂੰ ਅਸੀਂ ਇਹ ਨਹੀਂ ਆ ਸਕਦੇ ਉਹ ਫੇਲ ਹੋ ਗਏ ਨੇ ਜਾਂ ਉਹ ਪੜ੍ਹਦੇ ਨਹੀਂ, ਪੜ੍ਹਦੇ ਉਹ ਵੀ ਨੇ, ਸ਼ਹੀਦ ਬੜੇ ਹੋਏ ਨੇ। ਪਰ ਜਿਹੜੇ ਸ਼ਹੀਦ ਮਲੇਰਕੋਟਲੇ ਹੋਏ ਨੇ, ਉਹ ਲੈਕਚਰ ਸੁਣਨ ਨਹੀਂ ਸਨ ਗਏ, ਲੈਕਚਰ ਕਰਨ ਨਹੀਂ ਸਨ ਗਏ, ਉਹ ਮਰਨ ਵਾਸਤੇ ਗਏ ਸਨ। ਉਹਨਾਂ ਨੂੰ ਪਤਾ ਸੀ ਕਿ ਅਸਾਂ ਮਰਨਾ, ਔਰ ਖੁਸ਼ੀ ਨਾਲ ਮਰਨ ਵਾਸਤੇ ਗਏ ਸਨ, ਇੱਕ ਦੂਜੇ ਤੋਂ ਅੱਗੇ ਹੋ ਕੇ ਕੋਸ਼ਿਸ਼ ਕਰਦੇ ਸਨ। ਜਿਸ ਤਰ੍ਹਾਂ ਤੁਹਾਨੂੰ ਦੱਸਿਆ ਗਿਆ ਕਿ ਕਿੰਨੀ ਵਾਰ ਤੋਪ ਨਹੀਂ ਚੱਲੀ, ਫਿਰ ਹੀਰਾ ਸਿੰਘ ਹੋਰਾਂ ਆਖਿਆ ਵੀ ਹੁਣ ਸਤਿਗੁਰੂ ਰਾਮ ਸਿੰਘ ਦਾ ਹੁਕਮ ਆ ਗਿਆ, ਹੁਣ ਤੋਪ ਚੱਲੇਗੀ। ਪੈ ਵਿੱਚ ਕੌਣ ਵਹਿ ਸਦਵਾਓ, ਪੈ ਵਿੱਚ ਚੱਲੇ ਲੱਖ ਦਰਿਆਓ, ਪੈ ਵਿੱਚ ਅਗਨ ਕੱਢੇ ਬੇਗਾਰ, ਉਹਦੇ ਹੁਕਮ ਸਾਰਾ ਕੁਛ ਚੱਲਦਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਐਸੇ ਸਮੇਂ ਆਏ, ਬਸੰਤ ਨੂੰ ਕਈ ਤਰ੍ਹਾਂ ਕਈ ਅਰਥ ਨੇ ਇਹਦੇ। ਇੱਕ ਤਾਂ ਜਿਹੜਾ ਕੋਈ ਕਿਤੇ ਵੱਸਦਾ ਉਹਨੂੰ ਵੀ ਕਹਿੰਦੇ ਨੇ, ਵਸਣ ਵਾਲਾ ਵੀ ਬਸੰਤ ਵਿੱਚ ਆ ਜਾਂਦਾ। ਅਤੇ ਇੱਕ ਰਾਗ ਵੀ ਬਸੰਤ ਹੈ ਜਿਹੜਾ ਅੱਜ ਕੱਲ੍ਹ ਦੇ ਮੌਸਮ 'ਚ ਗਾਇਆ ਜਾਂਦਾ, ਇੱਕ ਉਹਦੇ ਨਾਲ ਦਾ ਬਹਾਰ ਰਾਗ ਹੈ, ਉਹ ਵੀ ਉਹਨਾਂ ਦੇ ਸੁਰ ਵੱਖਰੇ ਵੱਖਰੇ ਨੇ। ਬਸੰਤ ਪੂਰਬੀ ਠਾਠ ਦਾ ਰਾਗ ਹੈ ਅਤੇ ਕਈ ਅਰਥ ਨੇ। ਬਸੰਤ ਦਾ ਮਤਲਬ ਇਹ ਵੀ ਹੈ ਕਿ ਉਹ ਸਮਾਂ ਜਿਸ ਵੇਲੇ ਸਾਰੀ ਪ੍ਰਿਥਵੀ ਨੂੰ, ਜਿਹੜਾ ਸੁੱਕਿਆ ਹੋਇਆ ਬਾਗ, ਪ੍ਰਿਥਵੀ, ਘਾਹ, ਸਾਰਾ ਕੁਛ ਸੁੱਕਿਆ ਹੋਇਆ, ਉਸ ਨੂੰ ਪੱਤਰਾਂ ਨਾਲ ਢੱਕ ਦੇਣਾ ਸਾਰੇ ਨੂੰ, ਉਹ ਬਸੰਤ ਰੁੱਤ ਹੈ। ਸਤਿਗੁਰੂ ਰਾਮ ਸਿੰਘ ਨੇ ਉਹ ਜਿਹੜੀ ਖਿਜਾ ਆਈ ਸੀ ਸਿੱਖੀ ਦੇ ਉੱਤੇ, ਸਿੱਖੀ ਦੇ ਪੱਤਰ ਸੜ ਗਏ, ਸੁੱਕ ਗਏ, ਇਸ ਤਰ੍ਹਾਂ ਤੁਹਾਨੂੰ ਹੁਣੇ ਹੀ ਹਰਪਾਲ ਸਿੰਘ ਹੋਰਾਂ ਨੇ ਗਿਆਨੀ ਗਿਆਨ ਸਿੰਘ ਦਾ ਕਵਿਤ ਪੜ੍ਹ ਕਵਿਤ ਦੀ ਇੱਕ ਤੁਕ ਦੱਸੀ ਸੀ। ਸਿੱਖੀ ਦਸਮੇਸ਼ ਕੀ ਸੁੱਕੀ ਅਪਰਦੇਸ਼ ਕੀ ਅਸਿੱਖੀ ਪਰੀ ਪੇਸ਼ ਦੀ ਛਿਨਾਰ ਬਣ ਠੰਡ ਹੈ। ਕੋਈ ਆਦਮੀ ਆਪਣੀ ਕੁੱਲ ਦੀ ਔਰਤ ਨੂੰ ਛੱਡ ਕੇ ਫਿਰ ਤੂੰ ਔਰਤ ਨਾਲ ਚਲਾ ਜਾਵੇ, ਉਹ ਛਿਨਾਰ ਬਣ ਕੇ ਸਾਡੇ ਪੱਲੇ ਪਈ। ਜਿਨ੍ਹਾਂ ਦੇ ਪਿਤਾ ਪਿਤਾਮਾ ਸਿੱਖ ਸਨ, ਜਦੋਂ ਉਹ ਅਸਿੱਖ ਹੋ ਗਏ ਤਾਂ ਸਤਿਗੁਰੂ ਰਾਮ ਸਿੰਘ ਨੇ ਆ ਕੇ ਪਾਏ ਕਛਹਿਰੇ, ਪਾਏ ਤਾਂ ਅੰਮ੍ਰਿਤ ਛਕਾਇਆ। ਅਤੇ ਜਦੋਂ ਪਿੰਡਾਂ ਵਿੱਚੋਂ ਕਛਹਿਰਿਆਂ ਵਾਲੇ ਸਿੱਖ ਲੰਘਣ ਲੱਗੇ ਤਾਂ ਉਹਨਾਂ ਹੀ ਲੋਕਾਂ ਨੇ ਜਿਹੜੇ ਅਜੇ ਕੱਲ੍ਹ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਸਨ ਉਹਨਾਂ ਨੇ ਪਿੱਛੇ ਕੁੱਤੇ ਲਾ ਦਿੱਤੇ, ਕੱਛਾਂ ਵਾਲੇ ਕਿੱਥੋਂ ਆ ਗਏ ਨੇ। ਪਰ ਜਦੋਂ ਕਿਸੇ ਦਾ ਪ੍ਰੇਮ ਦਾ ਹੜ ਆਇਆ ਹੁੰਦਾ ਨਾ, ਉਹਦੇ ਅੱਗੇ ਕੋਈ ਚੀਜ਼ ਨਹੀਂ ਖਲੋ ਸਕਦੀ। ਭਾਈ ਗੁਰਦਾਸ ਜੀ ਨੇ ਲਿਖਿਆ, ਹੜ ਆਏ ਕਿਨ ਥੰਮੀ ਹੈ, ਦਰਿਆਏ ਵਹਾਂਦੇ। ਦਰਿਆ ਵਗਦਾ, ਉਹਦੇ 'ਚ ਜੇ ਤੁਸੀਂ ਟੋਕਰਾ ਭਰ ਕੇ ਮਿੱਟੀਆਂ ਸੁੱਟ ਦਿਓ ਤਾਂ ਉਹ ਰੋੜ ਕੇ ਲੈ ਜਾਏਗਾ, ਉਹ ਨਹੀਂ ਖਲੋਂਦਾ। ਇੰਨੇ ਇੰਨੇ ਪ੍ਰੇਮੀ ਅਤੇ ਤਾਕਤਵਰ ਸਿੱਖ ਸਹੁਰਾਂ ਨੇ ਪੈਦਾ। ਇਹ ਬਸੰਤ ਦਾ ਮਹੀਨਾ, ਰੁੱਤ ਸਰਸ ਬਸੰਤ ਚੇਤ ਵਿਸਾਖ ਸੁਖ ਮਾਸ ਜੀਓ, ਮਹੀਨਾ ਜਿਹੜਾ ਸੁਖ ਲੈਣ ਵਾਲਾ, ਜਿਹੜਾ ਸਾਨੂੰ ਪਾਲਾ ਹੁੰਦਾ ਉਹਦੇ ਤੋਂ ਸਾਨੂੰ ਬਚਾਉਣ ਵਾਸਤੇ ਮਹੀਨਾ ਜਿਹੜਾ ਸਹੁਰਾਂ ਨੇ ਬਣਾਇਆ। ਇਸੇ ਤਰ੍ਹਾਂ ਜਿਹੜਾ ਸਾਨੂੰ ਪਾਪਾਂ ਦਾ ਪਾਲਾ ਸੀ ਸਾਡਾ, ਉਹ ਲਾਉਣ ਵਾਸਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਆ ਕੇ ਕਿਰਪਾ ਕੀਤੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਸਿੱਖੀ ਦਾ ਹੜ ਚਲਾ ਦਿੱਤਾ। ਹਰ ਫਿਰਕੇ ਵਿੱਚੋਂ, ਮੁਸਲਮਾਨਾਂ ਵਿੱਚੋਂ ਜਿੰਨੇ ਵੀ ਫਿਰਕੇ ਸਨ, ਹਿੰਦੂਆਂ ਵਿੱਚੋਂ ਸਾਰੇ ਆ ਕੇ ਨਾਮਧਾਰੀ ਬਣਨ ਲੱਗ ਪਏ। ਹੁਣ ਵੀ ਅਜੇ ਕਈ ਵਾਰ ਜਾਈਦਾ ਪੰਜਾਬ 'ਚ, ਕਿਤੇ ਪਤਾ ਹੁੰਦਾ ਅਤੇ ਇਹਦਾ ਫਲਾਣਾ ਜਿਹੜਾ ਸੀ ਉਹ ਨਾਮਧਾਰੀ ਸੀ, ਇਹਦਾ ਫਲਾਣਾ ਨਾਮਧਾਰੀ ਸੀ। ਉਹ ਸਗੁਰਾਂ ਨੇ ਕਿਰਪਾ ਕੀਤੀ। ਹਰ ਇੱਕ ਮੁਸਲਮਾਨ ਜਿਹੜਾ ਨਾ, ਉਹ ਲਿਖਦਾ ਹੈ ਕਿ ਗੁਰੂ ਨਾਨਕ ਨੇ ਬੜੀ ਕਿਰਪਾ ਕੀਤੀ, ਬੜੇ ਸਿੱਖ ਸਜਾਏ, ਪਰ ਇੰਨੇ ਥੋੜ੍ਹੇ ਸਮੇਂ 'ਚ 10 ਸਾਲਾਂ ਵਿੱਚ 7 ਲੱਖ ਸਿੱਖ ਸਗੁਰੂ ਰਾਮ ਸਿੰਘ ਨੇ ਹੀ ਸਜਾਇਆ। ਪਰ ਇਹ ਨਹੀਂ ਵੀ ਉਹ ਸਿੱਖ ਜਿਹੜੇ ਸਨ ਕਿਰਪਾਨਾਂ ਵਾਲੇ ਜਾਂ ਦਾੜੀਆਂ ਕਿਸਾਂ ਵਾਲੇ ਜਾਂ ਬਾਲਾਂ ਵਾਲੇ ਸਿੱਖ ਨਹੀਂ, ਅੰਦਰ ਸਿੱਖ ਸੀ ਜਿਹਨਾਂ ਦਾ ਉਹ ਸਿੱਖ ਬਣਾਏ। ਜਿਹੜਾ ਪਿੱਤਲ ਹੁੰਦਾ ਨਾ, ਉਹਦੇ ਉੱਤੇ ਕਿਹਦੇ ਨੇ ਬਲੰਮਾ ਜਿਹੜਾ ਉਹਦੇ ਉੱਤੇ ਸੋਨਾ ਚੜ੍ਹਾ ਦਿਓ ਥੋੜ੍ਹਾ ਜਿਹਾ, ਜਦੋਂ ਜਿਹੜਾ ਘਸਾਇਆ ਜਾਵੇ ਪਤਾ ਲੱਗ ਜਾਂਦਾ। ਪਰ ਜਿਹੜਾ ਥੱਲੇ ਤੱਕ ਸੋਨਾ ਹੋਵੇ ਉਹਨੂੰ ਸਾਰਾ ਆਰੀ ਨਾਲ ਕੱਟ ਦਿਓ, ਸੋਨਾ ਹੀ ਨਿਕਲਣਾ ਥੱਲਿਓਂ ਨੇ। ਉਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਸਤਿਗੁਰਾਂ ਦਾ ਸਮਾਂ ਲੰਘਿਆ। ਉਸ ਤੋਂ ਬਾਅਦ ਗੁਰੂ ਹਰੀ ਸਿੰਘ ਦਾ ਸਮਾਂ ਆਇਆ, ਫਿਰ ਬੜਾ ਦਮਨ ਚੱਕਰ ਚੱਲਿਆ। ਅੰਗਰੇਜ਼ਾਂ ਨੇ ਇਹ ਵੇਖ ਲਿਆ ਸੀ ਵੀ ਸਤਿਗੁਰੂ ਰਾਮ ਸਿੰਘ ਨੂੰ ਫੜ ਕੇ ਲੈ ਗਿਆ, ਹੁਣ ਕੰਮ ਖਤਮ ਹੈ ਇਹਦਾ। ਇਹ ਵੀ ਕਿਸੇ ਅੰਗਰੇਜ਼ ਨੇ ਆਖਿਆ ਵੀ ਔਰੰਗਜ਼ੇਬ ਜਿਹੜਾ ਸਮਝਦਾਰ ਨਹੀਂ ਸੀ, ਜੇ ਗੁਰੂ ਗੋਬਿੰਦ ਸਿੰਘ ਨੂੰ ਉਸ ਵੇਲੇ ਫੜ ਲਈ ਤਾਂ ਸਾਰਾ ਕੰਮ ਮੁੱਕ ਜਾਂਦਾ। ਉਹ ਸਮਾਂ ਸਤਿਗੁਰੂ ਰਾਮ ਸਿੰਘ ਨੇ ਕਿਰਪਾ ਕੀਤੀ, ਜਦੋਂ ਪ੍ਰਦੇਸ਼ ਗਏ, ਤੁਹਾਨੂੰ ਦੱਸਿਆ ਹੀ ਹੁਣੇ ਵੀ ਇਹ ਤੁਖਾਂ ਸਤਿਗੁਰੂ ਰਾਮ ਸਿੰਘ ਦੇ ਸਿੱਖਾਂ ਨੇ ਅਤੇ ਸਤਿਗੁਰੂ ਰਾਮ ਸਿੰਘ ਨੇ ਸਫਲ ਕੀਤੀਆਂ, ਜਿਹੜੀਆਂ ਬਾਣੀ 'ਚ ਲਿਖੀਆਂ ਐਵੇਂ ਪਈਆਂ ਰਹਿਣੀਆਂ ਸਨ। ਸਮੁੰਦਰ ਸਾਗਰ ਹੋਵੇ ਭਾਉ ਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਈ। ਕੋਈ ਇਤਿਹਾਸਕਾਰ ਕੋਈ ਦੱਸ ਸਕਦਾ ਹੋਰ ਪਹਿਲਾਂ ਹੋਇਆ, ਮੈਨੂੰ ਨਹੀਂ ਪਤਾ ਕਿਸੇ ਇਤਿਹਾਸ ਦੇ ਵਿੱਚ ਇਹੋ ਜਿਹੀ ਚੀਜ਼ ਕਿਤੇ ਆਈ ਹੋਵੇ। ਫਿਰ ਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਦਾ ਸਮਾਂ ਆਇਆ, ਦਮਨ ਚੱਕਰ ਚੱਲਿਆ, ਔਰ ਉਹ ਭੈਣੀ ਸਾਹਿਬ ਜਿਹੜਾ ਜੇਲ੍ਹ ਦਾ ਰੂਪ ਧਾਰਨ ਕਰ ਗਿਆ। ਗੁਰੂ ਹਰੀ ਸਿੰਘ ਜੀ 34-35 ਸਾਲ ਜਿੰਨੇ ਸਾਲ ਕਿਰਪਾ ਕੀਤੀ ਉਹ ਸਾਰੀ ਜੇਲ੍ਹ ਦੇ ਵਿੱਚ ਹੀ, ਔਰ ਉੱਥੋਂ ਇੰਨੀਆਂ ਸਖਤੀਆਂ ਵੀ 5 ਆਦਮੀਆਂ ਤੋਂ ਬਿਨਾਂ ਅੰਦਰ ਆ ਨਹੀਂ ਸਨ ਸਕਦੇ, ਉਹ 5-5 ਆਉਣ ਵਾਸਤੇ ਬਾਹਰ ਜਮ੍ਹਾਂ ਨਹੀਂ ਸਨ ਹੋ ਸਕਦੇ ਕਿਤੇ। ਜੇ ਕਿਸੇ ਪਿੰਡ ਵਿੱਚ ਕੂਕਾ ਅਟਕ ਗਿਆ ਤਾਂ ਉਹ ਲੰਬੜਦਾਰਾਂ ਨੂੰ ਇੱਕ ਦੂਜੇ ਨੂੰ ਦਾੜੀਆਂ ਫੜਵਾ ਕੇ ਚਪੇੜਾਂ ਵਰਾਉਣੀਆਂ ਵੀ ਤੁਹਾਡੇ ਪਿੰਡ 'ਚ ਕੂਕਾ ਕਿਉਂ ਆਇਆ ਇੱਥੇ, ਢੋਲ ਵਜਾ ਵਜਾ ਕੇ ਆਖਣਾ ਵੀ ਜਿਹੜਾ ਕੋਈ ਕੂਕਾ ਹੋਵੇਗਾ ਉਹਨੂੰ ਜੇਲ੍ਹ ਹੋ ਜਾਏਗੀ। ਫਿਰ ਇਸ ਸਮੇਂ ਵਿੱਚ ਵੀ ਜਿਹੜੇ ਸਿੱਖ ਰਹੇ ਨੇ ਧੰਨ ਨੇ ਉਹ, ਅਸੀਂ ਉਹਨਾਂ ਨੇ ਮਾਰੀਆਂ ਖਾਂਦੇ ਹਾਂ। ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਦੇ ਸਮੇਂ ਗੁਰੂ ਮਾਤਾ ਜੀਵਨ ਕੌਰ ਜੀ ਸਤਿਗੁਰਾਂ ਦੇ ਮਹਿਲ ਬਾਹਰ ਜਾਣਾ, ਗੜਵੇ 'ਚ ਜੰਗਲ ਜਾਣ ਦੇ ਬਹਾਨੇ ਜਾਣਾ, ਦਾਲਾਂ ਲੈ ਜਾਣਾ, ਪ੍ਰਸ਼ਾਦੇ ਲੈ ਜਾਣੇ, ਜਿਸੇ ਸਿੱਖ ਮਿਲਣੇ ਉਹਨਾਂ ਨੂੰ ਪ੍ਰਸ਼ਾਦੇ ਛਕਾਉਣੇ, ਕਈ ਵਾਰ ਫੜੇ ਜਾਣਾ। ਔਰ ਸਿੱਖ ਅਤੇ ਉਹਨਾਂ ਦਿਨਾਂ 'ਚ ਇੰਨੀ ਆਬਾਦੀ ਨਹੀਂ ਸੀ, ਹਰਨ ਵਗੈਰਾ ਜਾਂ ਬਗਿਆੜ ਵਗੈਰਾ ਇਕੱਠੇ ਹੀ ਬਾਹਰ ਰਹਿੰਦੇ ਸਨ। ਇਹ ਸਖਤੀਆਂ ਜਦੋਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਸਮਾਂ ਆਇਆ, ਉਸ ਵੇਲੇ ਸਤਿਗੁਰਾਂ ਦਾ ਪ੍ਰਕਾਸ਼ ਹੁੰਦਿਆਂ ਹੀ ਉੱਥੋਂ ਚੌਂਕੀ ਜਿਹੜੀ ਸੀ ਚੁੱਕੀ ਗਈ। ਛੇਤੀ ਹੁਕਮ ਆ ਗਿਆ ਵੀ ਚੌਂਕੀ ਚੁੱਕ ਦਿਓ ਇੱਥੇ। ਅਰ ਸਿਪਾਹੀ ਜਿੰਨਾ ਚਿਰ ਰਹੇ ਨੇ ਉੱਥੇ ਮੁਸਲਮਾਨ ਸਿਪਾਹੀ ਰਿਹਾ, ਸਿੱਖ ਤਾਂ ਕਿ ਹਿੰਦੂ ਵੀ ਨਹੀਂ ਲਾਇਆ ਉੱਥੇ ਉਹਨਾਂ ਨੇ ਸਿਪਾਹੀ। ਉਹਨਾਂ ਦਾ ਮਤਲਬ ਇਹ ਸੀ ਕਿ ਨਿਰਦੈਤਾ ਜਿੰਨੀ ਹੈ ਨਾ, ਉਹ ਸਾਰੀ ਇਕੱਠੀ ਕਰਕੇ ਉੱਥੇ ਥੱਲੇ ਉੱਥੇ ਪਾ ਦੇਣੀ ਹੈ। ਸਤਿਗੁਰੂ ਹਰਿ ਸਿੰਘ ਦੇ ਵੇਲੇ ਸਿੱਖ ਬਾਹਰ ਜਿਹੜੇ ਚਲੇ ਜਾਂਦੇ ਸਨ, ਨਾਮ ਲਿਖਾਉਣ ਤੋਂ ਬਿਨਾਂ ਜਿਹੜਾ ਆਉਣਾ ਉਹਨੂੰ ਫੜ ਕੇ ਅੰਦਰ ਦੇ ਦੇਣਾ। ਇੱਕ ਮੈਨੂੰ ਯਾਦ ਨਹੀਂ ਚੰਗੀ ਤਰ੍ਹਾਂ, ਹਜ਼ਾਰਾ ਸਿੰਘ ਉਹਨਾਂ ਦਾ ਨਾਂ ਸੀ, ਉਹ ਕਿਤੇ ਬਾਹਰੋਂ ਅੰਦਰੋਂ ਨੇ ਲੰਘਣਾ ਸੀ ਅਤੇ ਛਾਲ ਮਾਰ ਕੇ ਅਤੇ ਉਹਨੇ ਬਨੇਰੇ ਨੂੰ ਹੱਥ ਪਾ ਲਿਆ। ਸਾਧ ਸੰਗਤ ਜੀ, ਬੜਾ ਔਖਾ ਕੰਮ ਹੈ ਇਹ, ਆਖ ਲੈਣਾ ਸੌਖਾ ਪਰ ਜਿਹੜਾ ਕਰੇ ਕਰਕੇ ਵਿਖਾਏ ਪਤਾ ਫਿਰ ਲੱਗਦਾ। ਬਨੇਰੇ ਨੂੰ ਹੱਥ ਪਾ ਲਿਆ, ਥੱਲਿਓਂ ਇੱਕ ਸਿਪਾਹੀ ਭੱਜ ਕੇ ਜਾ ਕੇ ਲੱਤਾਂ ਨੂੰ ਚਿੰਬੜ ਗਿਆ, ਸਿਪਾਹੀ ਨਹੀਂ ਦੇਖ ਸਕਿਆ, ਖਿੱਚ ਕੇ ਲੈ ਗਿਆ ਸਿਪਾਹੀ ਨੂੰ ਤਾਂ ਹੀ ਉੱਤੇ ਬਨੇਰੇ ਨੂੰ ਹੱਥ ਪਾਏ ਹੋਣ ਤਾਂ ਕਿਸ ਤਰ੍ਹਾਂ ਜਾ ਸਕਦਾ, ਲੱਤਾਂ ਨੇ ਫੜੀਆਂ ਨੇ ਦੋਵੇਂ। ਪਰ ਇੰਨੇ ਨੇ ਤਾਕਤਵਰ ਸਿੱਖ ਬਣਾਏ, ਉਹਨਾਂ ਦਾ ਮਨ ਬੜਾ ਤਕੜਾ ਸੀ, ਗੁਰੂ ਨੂੰ ਧਿਆਉਂਦੇ ਸਨ। ਸੋ ਉਹਨਾਂ ਸਿੱਖਾਂ ਨੇ ਉਹ ਸਮਾਂ ਲੰਘਾਇਆ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਉਪਦੇਸ਼ ਰਿਕਾਰਡ ਹੋਇਆ ਹੈ, ਵੀ ਉਹਨਾਂ ਨੇ ਆਖਿਆ ਵੀ ਮੈਨੂੰ ਪੂਰੀ ਤਰ੍ਹਾਂ ਯਾਦ ਨਹੀਂ, ਪਰ ਮੇਰਾ ਖਿਆਲ ਹੈ ਕਮਲੇ ਅਕਾਲੀ ਲਾਲ ਸਿੰਘ ਸ਼ਾਇਦ ਉਹਨਾਂ ਦਾ ਨਾਂ ਸੀ, ਉਹਨਾਂ ਦਾ ਲੇਖ ਹੈ ਕਿ ਸਮੁੰਦਰਾਂ 'ਚ ਵੀ ਡੋਬ ਡੋਬ ਕੇ ਕਈ ਨਾਮਧਾਰੀਆਂ ਨੂੰ ਮਾਰਿਆ ਗਿਆ, ਕਾਲੇ ਪਾਣੀ ਭੇਜੇ। ਇਹ ਕਾਹਦੇ ਵਾਸਤੇ ਭੇਜੇ? ਭਈ ਇਹ ਅੱਗ ਕਿਸੇ ਤਰ੍ਹਾਂ ਦੱਬ ਜਾਵੇ ਸਾਡੇ ਖਿਲਾਫ਼। ਔਰ ਉਹ ਅੰਗਰੇਜ਼ ਜਿਹਨਾਂ ਦੇ ਰਾਜ ਸੂਰਜ ਨਹੀਂ ਸੀ ਛਿਪਦਾ, ਅੱਜ ਪਤਾ ਨਹੀਂ ਖੜੇ ਚੜ੍ਹਦਾ ਵੀ ਹੈ ਕਿ ਨਹੀਂ। ਸੋ ਸਤਿਗੁਰੂ ਰਾਮ ਸਿੰਘ ਨੇ ਆਖਿਆ ਵੀ ਤੁਸੀਂ ਸਾਨੂੰ ਸਿਆਲ ਵਿੱਚ, ਸਤਿਗੁਰੂ ਰਾਮ ਸਿੰਘ ਗਏ ਨੇ 17-18 ਜਨਵਰੀ ਨੂੰ ਕੱਢਿਆ ਅਤੇ ਤੁਹਾਨੂੰ ਹਾੜ੍ਹ 'ਚ ਕੱਢਣਾ, ਅਤੇ ਵੇਖ ਲਓ ਵੀ ਗਰਮੀਆਂ 'ਚ ਹੀ ਅੰਗਰੇਜ਼ ਗਏ ਨੇ ਇੱਥੋਂ, ਸ਼ਾਇਦ ਜੂਨ ਦਾ ਮਹੀਨਾ ਹੋਏਗਾ ਮੈਨੂੰ ਪੂਰਾ ਨਹੀਂ ਯਾਦ, 15 ਅਗਸਤ ਨੂੰ। ਉਹ ਸਗੁਰਾਂ ਦੇ ਬਚਨ ਪੂਰੇ ਹੋਏ ਨੇ, ਔਰ ਉਹਨਾਂ ਸਗੁਰਾਂ ਦੇ ਬਚਨ ਨੇ ਕਿ ਮੈਂ ਇਸ ਸਰੀਰ ਵਿੱਚ ਆਵਾਂਗਾ। ਇਹ ਵੇਖਣ ਨੂੰ ਇਹ ਗੱਲਾਂ ਨਹੀਂ ਜਾਪਦੀਆਂ। ਜਦੋਂ ਪਾਕਿਸਤਾਨ ਬਣਿਆ ਨਾ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਕਿਰਪਾ ਕੀਤੀ, ਉਹਨਾਂ ਆਖਿਆ ਭਈ ਤੁਸੀਂ ਨਿਕਲੇ ਹੋ ਇੱਧਰੋਂ ਪਾਕਿਸਤਾਨ 'ਚੋਂ, ਪਹਿਲੋਂ ਕੁਝ ਸੂਬੇ ਇਕੱਲੇ, ਉਸ ਤੋਂ ਬਾਅਦ ਮੈਨੂੰ ਇਕੱਲਿਆ। ਸਗੁਰਾਂ ਨੇ ਗੋਲੀਆਂ ਵਰਦੀਆਂ, ਤਲਵਾਰਾਂ ਚੱਲਦੀਆਂ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਚੈਨ ਨਹੀਂ ਆਇਆ, ਆਪ ਗਏ। ਫਿਰ ਉਹਨਾਂ ਆਖਿਆ ਮੇਰੀ ਗੱਲ ਝੂਠੀ ਹੋ ਗਈ ਤਾਂ ਵਾਪਸ ਮੁੜਿਆ ਜੇ, ਇੱਕ ਵਾਰ ਦਰਿਆ ਲੰਘਿਆ ਹੋਇਆ ਇੱਧਰ। ਅਤੇ ਸਾਧ ਸੰਗਤ ਜੀ, ਉਦੋਂ ਜਾਪਦਾ ਸੀ ਇਹ ਵੀ ਪਾਕਿਸਤਾਨ ਬਣੇਗਾ ਅਤੇ ਸਰਕਾਰਾਂ ਬਦਲਣਗੇ, ਬੰਦੇ ਵੀ ਬਦਲਣਗੇ, ਪਰ ਜਿਹੜੇ ਵੱਡੇ ਵੱਡੇ ਤੋਪਾਂ ਵਾਲੇ ਅਤੇ ਜਿਹੜੇ ਤਾਕਤਾਂ ਵਾਲੇ ਸਨ ਬੈਠੇ, ਜਦੋਂ ਉਹ ਵੇਲਾ ਆਇਆ ਫਿਰ ਉਹਨਾਂ ਨੂੰ ਪਤਾ ਲੱਗਾ। ਮੈਨੂੰ ਇੱਕ ਗੱਲ ਯਾਦ, ਸਾਡੇ ਤਾਕੇਰ ਸਿੰਘ ਜੀ ਮੁਖਤਿਆਰ ਹੈਗੇ ਸਨ, ਉਹਨਾਂ ਨੇ ਦੱਸਿਆ ਵੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਮਿਲਿਆ, ਅਤੇ ਉਹਨਾਂ ਨੂੰ ਮਿਲਦਿਆਂ ਹੀ ਆਖਣ ਲੱਗਾ ਪਾਕਿਸਤਾਨ ਬਣਨ ਤੋਂ ਬਾਅਦ ਤੂੰ ਕਿਹੋ, ਤੁਸੀਂ ਸੱਚੇ, ਤੁਸੀਂ ਸੱਚੇ, ਤੁਸੀਂ ਸੱਚੇ। ਐਡਾ ਵੱਡਾ ਸਿਆਸਤਦਾਨ ਜਿਹੜਾ, ਉਹਨੂੰ ਫਿਰ ਬਣਨਾ ਪਿਆ, ਅਤੇ ਜਿਹੜੇ ਉੱਥੇ ਅੜ ਕੇ ਬੈਠੇ ਸੀ ਤੋਪਾਂ ਬੰਦੂਕਾਂ ਬਣਾ ਕੇ, ਉਹਨਾਂ ਨੂੰ ਫਿਰ ਉੱਥੋਂ ਭੱਜਣਾ ਪਿਆ। ਤੁਹਾਨੂੰ ਪਤਾ ਹੈ ਸਾਡੀਆਂ ਧੀਆਂ ਭੈਣਾਂ ਦੀ ਬੇਇੱਜ਼ਤੀ ਹੋਈ, ਸਾਰਾ ਕੁਛ ਹੋਇਆ। ਕਿਉਂ ਹੋਇਆ? ਸਗੁਰਾਂ ਦਾ ਹੁਕਮ ਨਹੀਂ ਮੰਨਿਆ, ਇਹ ਜਾਪਦਾ ਨਹੀਂ ਸੀ ਵੀ ਇਸ ਤਰ੍ਹਾਂ ਹੋਏਗਾ। ਸਗੁਰੂ ਉਹ ਹੀ ਗੱਲ ਕਰਦਾ ਜਿਹੜੀ ਸਾਨੂੰ ਨਹੀਂ ਜਾਪਦੀ। ਇੱਕ ਦੂਰਬੀਨ ਵਾਲਾ ਆਦਮੀ ਇੱਥੋਂ 2-10 ਮੀਲ 'ਤੇ ਵੇਖਦਾ, ਅਸੀਂ ਇੱਥੇ ਬੈਠੇ ਉਹਦੀ ਗੱਲ ਨਾ ਮੰਨੀਏ ਤਾਂ ਫਿਰ ਸਾਡੇ ਸਿਆਣਾ ਵੀ ਹਨ। ਉਹਨਾਂ ਸਤਿਗੁਰਾਂ ਦਾ ਅਸੀਂ ਦਿਨ ਮਨਾ ਰਹੇ ਹਾਂ ਜਿਨ੍ਹਾਂ ਨੇ ਕਿਰਪਾ ਕੀਤੀ ਇਸ ਰੁੱਤ ਦੇ ਵਿੱਚ ਆ ਕੇ, ਪਾਪਾਂ ਰੂਪੀ ਪਾਲੇ ਨਾਲ ਜਿਹੜੇ ਮਨ ਸੁੱਕੇ ਸੜੇ ਹੋਏ ਸਨ, ਸੁੱਕੇ ਹਰੇ ਕੀਏ ਖਿਨ ਮਾਹੇ ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾਏ। ਭਾਈ ਕਾਨ ਸਿੰਘ ਹੋਰਾਂ ਨੇ ਇੱਕ ਬਿਸ਼ਨ ਪਦ ਲਿਖਿਆ, ਮੈਨੂੰ ਸਾਰਾ ਨਹੀਂ ਯਾਦ, ਉਹਦੇ 'ਚ 1-2 ਤੁਖਾਂ ਇਸ ਤਰ੍ਹਾਂ ਦੀਆਂ ਨੇ। ਰੋਹੀ ਵਿੱਚ ਗੁਲਜ਼ਾਰ ਖਿਡਾਈ, ਸਿਮਰਨ ਸਰਤ ਵਹਾ ਕੇ, ਪ੍ਰੇਮੀ ਪੌਰ ਹੋਏ ਮਸਤਾਨੇ ਪਾਣ ਕਮੇਰੀ ਆ ਕੇ। ਆਖਰੀ ਤੁਖਾਂ ਜਿਹੜੀਆਂ ਨੇ ਉਹਨਾਂ ਦੀਆਂ, ਉਹਨਾਂ ਨੇ ਦਰਸ਼ਨ ਕੀਤਾ ਸਤਿਗੁਰੂ ਰਾਮ ਸਿੰਘ ਦਾ, ਬਹੁਤ ਲੋਕਾਂ ਨੂੰ ਨਹੀਂ ਪਤਾ, ਪਰ ਉਹਨਾਂ ਨੇ ਆਪਣੀ ਕਵਿਤਾ ਵਿੱਚ ਲਿਖਿਆ, ਬਾਲ ਅਵਸਥਾ ਵਿੱਚ ਵਿਰਜੇਸ਼ ਨੇ ਅਦਭੁਤ ਮੂਰਤ ਚੀਨੀ। ਛੋਟਿਆਂ ਹੁੰਦਿਆਂ, ਵਿਰਜੇਸ਼ ਦਾ ਮਤਲਬ ਕਾਨ ਸਿੰਘ, ਉਹਨਾਂ ਦੇ ਜਿਹੜਾ ਘਰ ਹੈ ਉੱਥੇ ਬਾਹਰ ਲਿਖਿਆ ਵਿਰਜੇਸ਼ ਭਵਨ ਨਾਭੇ ਵਿੱਚ, ਬਾਲ ਅਵਸਥਾ ਵਿੱਚ ਵਿਰਜੇਸ਼ ਨੇ ਅਦਭੁਤ ਮੂਰਤ ਚੀਨੀ, ਸਿਰ 'ਤੇ ਖੰਡਾ ਗਲ ਵਿੱਚ ਮਾਲਾ ਚੜ੍ਹਿਆ ਬਾਂਕੀ ਚੀਨੀ ਜਿਸ ਦੇ ਬਚਨਾ ਅੰਮ੍ਰਿਤ ਅੱਗੇ ਫਿੱਕੀ ਲੱਗਦੀ ਚੀਨੀ ਦਰਸ਼ਨ ਕਰਕੇ ਰਿਦਾ ਵਿਕਸਦਾ ਜਿਵ ਰੱਬ ਪਿੱਖ ਗੁਲ ਚੀਨੀ ਉਹ ਗੁਲਚੀਨ ਇੱਕ ਫੁੱਲ ਹੈ ਜਿਹੜਾ ਰਾਤ ਨੂੰ ਇਕੱਠਾ ਹੋ ਜਾਂਦਾ ਅਤੇ ਸਵੇਰੇ ਜਦੋਂ ਸੂਰਜ ਚੜ੍ਹਦਾ ਤਾਂ ਫਿਰ ਉਹ ਖਿੜ ਜਾਂਦਾ ਜਿਸ ਤਰ੍ਹਾਂ ਸੂਰਜ ਨੂੰ ਵੇਖ ਕੇ ਉਹ ਖਿੜਦਾ ਇਸ ਤਰ੍ਹਾਂ ਸਗੁਰਾਂ ਨੇ ਸਾਡੇ ਹਿਰਦੇ ਜਿਹੜੇ ਸੀ ਉਹ ਠੀਕ ਕੀਤੇ ਸੋ ਮੈਨੂੰ ਬੜੀ ਖੁਸ਼ੀ ਹੈ ਵੀ ਅਸੀਂ ਇਸ ਸਾਲ ਵਿੱਚ ਜਿੰਨੀਆਂ ਥਾਵਾਂ 'ਤੇ ਸਗੁਰਾਂ ਦੀ ਯਾਦ ਵਿੱਚ ਅਸੀਂ ਇਕੱਠੇ ਹੋ ਸਕੇ ਹਾਂ ਉਹਨਾਂ ਦਾ ਪ੍ਰਕਾਸ਼ ਦਿਨ ਮਨਾਉਣ ਵਾਸਤੇ ਸ਼ਾਇਦ ਇਸ ਤੋਂ ਪਹਿਲਾਂ ਅਸੀਂ ਇਸ ਤਰ੍ਹਾਂ ਨਹੀਂ ਕਰ ਸਕੇ ਅਤੇ ਅਗਾਂਹ ਤੋਂ ਅਗਲਾ ਸਾਲ ਫਿਰ ਆਉਣਾ ਹੈ ਜਿਹਨਾਂ ਜਿਹਨਾਂ ਦੇ ਜਿਉਂਦਿਆਂ ਆਵੇ ਉਹਨਾਂ ਨੂੰ ਚਾਹੀਦਾ ਹੈ ਇਸ ਤੋਂ ਵੀ ਵੱਧ ਚੜ੍ਹ ਕੇ ਇਸ ਨੂੰ ਮਨਾਇਆ ਜਾਵੇ ਤਾਂ ਕਿ ਕੋਈ ਸਮਾਂ ਸਾਡਾ ਇਸ ਗੱਲ ਵਿੱਚ ਲੰਘੇ ਖੁਸ਼ ਅਸ ਉਮਰ ਕਿ ਦਰ ਯਾਰ ਬਗੁਦਰਤ ਵਗਰਨਾ ਚ ਹਾਸਲਸਤ ਅਸੀਂ ਗੁੰਬਦੇ ਕਬੂਦ ਮਰਾ ਇਸ ਨੀਲੇ ਆਕਾਸ਼ ਵਿੱਚ ਹੋਰ ਕੋਈ ਚੀਜ਼ ਲੈਣ ਦੇਣ ਵਾਲੀ ਨਹੀਂ ਬਗੈਰ ਇਸ ਤੋਂ ਕਿ ਜੇ ਸਗੁਰੂ ਦੀ ਯਾਦ ਅਸੀਂ ਉਹਦੇ ਵਿੱਚ ਲੰਘਾਈਏ ਤਾਂ ਸਗੁਰੂ ਕਿਰਪਾ ਕਰੇ ਸਾਹਿਬ ਬਲਵੰਤ ਸਿੰਘ ਹੋਰਾਂ ਨੇ ਜਾਂ ਹੋਰ ਜਿਹਨਾਂ ਜਿਹਨਾਂ ਨੇ ਆਖਿਆ ਇੱਥੇ ਕੋਈ ਉਹ ਗੱਲ ਬਣੇ ਜਿਹਦੇ ਨਾਲ ਕੋਈ ਲਾਇਬ੍ਰੇਰੀ ਬਣੇ ਜਿਹਦੇ ਵਿੱਚ ਮਾਈਕਰੋ ਫਿਲਮਾਂ ਰੀਡਰ ਹੋਣ ਅਤੇ ਜੋ ਕੁਛ ਇਤਿਹਾਸ ਹੈ ਸਾਰਾ ਕਿਸੇ ਨੂੰ ਵੇਖਣਾ ਹੋਵੇ ਉਹਨੂੰ ਸੌਖਾ ਮਿਲ ਸਕੇ ਲੱਭ ਸਕੇ ਲੋਕਾਂ ਨੂੰ ਪਤਾ ਹੀ ਨਹੀਂ ਐਡਾ ਵੱਡਾ ਕੰਮ ਹੋਇਆ ਅਤੇ ਅਸੀਂ ਇੰਨੇ ਛੋਟੇ ਹਾਂ ਵੀ ਅਸੀਂ ਦੱਸ ਹੀ ਨਹੀਂ ਸਕੇ ਲੋਕਾਂ ਨੂੰ ਜਿਸ ਤਰ੍ਹਾਂ ਅਸੀਂ ਸਾਰਿਆਂ ਸਿੱਖਾਂ ਨੇ ਗੁਰੂ ਨਾਨਕ ਬਾਰੇ ਨਹੀਂ ਅਸੀਂ ਦੱਸ ਸਕੇ ਵੀ ਗੁਰੂ ਨਾਨਕ ਕਿੱਡੇ ਵੱਡੇ ਸਨ ਅਤੇ ਕਿੰਨੇ ਪਰਉਪਕਾਰ ਉਹਨਾਂ ਨੇ ਕੀਤੇ ਨੇ ਕਿਸ ਤਰ੍ਹਾਂ ਉਹਨਾਂ ਨੇ ਲੋਕਾਂ ਨੂੰ ਬਚਾਇਆ ਸੋ ਸਗੁਰੂ ਰਾਮ ਸਿੰਘ ਨੇ ਜਿਹੜੀਆਂ ਆਸਰੀ ਸੰਪਦਾ ਸਨ ਕਾਮ ਕ੍ਰੋਧ ਲੋਭ ਅਹੰਕਾਰ ਇਹਨਾਂ ਨੂੰ ਕੱਢਿਆ ਅਤੇ ਜਿਹੜੀਆਂ ਦੈਵੀ ਸੰਪਦਾ ਜਿਹੜੀ ਹੈ ਉਹ ਸਾਡੇ ਵਿੱਚ ਪ੍ਰਵਿਰਤ ਕੀਤੀ ਸਤ ਸੰਤੋਖ ਦਇਆ ਧਰਮ ਉਹ ਗੱਲਾਂ ਸਫਲ ਕੀਤੀਆਂ ਸਤ ਸੰਤੋਖ ਲੈ ਲਰਨੇ ਲਾਗਾ ਤੋਰੇ ਦੋਏ ਦਰਵਾਜ਼ਾ ਸਾਧ ਸੰਗਤਾਂ ਗੁਰਕੀ ਕਿਰਪਾ 'ਤੇ ਪਕੜੇ ਉਹ ਗੱਢ ਕੋ ਰਾਜਾ ਭਗਵਤ ਪੀਰ ਸਖਤ ਸਿਮਰਨ ਕੀ ਕੱਟੀ ਕਾਲ ਭੈ ਫਾਸੀ ਦਾਸ ਕਬੀਰ ਚੜ੍ਹੇ ਉਹ ਗੜ੍ਹ ਉੱਪਰ ਰਾਜ ਲਿਓ ਬਨਾਸੀ ਉਹ ਜੁਲਾਇਆ ਬਾਦਸ਼ਾਹ ਬਣ ਗਿਆ ਇਸ ਗੱਲ ਕਰਕੇ ਇਸ ਤਰ੍ਹਾਂ ਸਗੁਰੂ ਰਾਮ ਸਿੰਘ ਨੇ ਸੱਚੇ ਪਾਤਸ਼ਾਹ ਨੇ ਸਾਡੇ 'ਤੇ ਕਿਰਪਾ ਕੀਤੀ ਮੈਂ ਇਹੀ ਅਰਜ਼ ਕਰਕੇ ਆਪਣਾ ਪਰਮ ਸ਼ਰਦੇ ਮੁਨੀ ਜੀ ਮਹਾਰਾਜ ਮੁਨੀ ਸੁਸ਼ੀਲ ਕੁਮਾਰ ਜੀ ਔਰ ਹਮਾਰੇ ਮੰਚ ਪਰ ਸਭ ਬੈਠੇ ਸਾਧੂਗਣ ਸ਼ਰੋਤਾਗਣ ਆਪ ਬਹੁਤ ਵਰਸ਼ੋਂ ਸੇ ਮੁਨੀ ਜੀ ਕੇ ਦਰਸ਼ਨ ਕਰ ਰਹੇ ਹੈ ਔਰ ਸਾਧੂਓਂ ਕੇ ਦਰਸ਼ਨ ਕਰਤੇ ਹੈ ਮੁਨੀ ਜੀ ਨੇ ਮੇਰੇ ਲਈ ਬਹੁਤ ਕੁਛ ਕਿਹਾ ਹੈ ਐਸਾ ਲਗਤਾ ਹੈ ਜੈਸਾ ਆਦਮੀ ਆਪਣੇ ਆਪ ਕੋ ਸੋਚਤਾ ਹੈ ਦੂਸਰੇ ਕੋ ਵੀ ਸੋਚ ਲੈਤਾ ਹੈ
ਆਪ ਐਸੇ ਜੈਸਾ ਕਹਾ ਉਸਸੇ ਜ਼ਿਆਦਾ
ਤੋ
ਜੈਸੀ ਹੈ ਵੈਸੀ ਹੈ
ਮੈਨੇ ਅਭੀ ਮੁਨੀ ਜੀ ਕੋ ਬਤਾਇਆ ਥਾ ਕਿ ਸਦਗੁਰੂ ਰਾਮ ਸਿੰਘ ਜੀ ਕਾ ਹਮ ਏਕ ਮਹੀਨੇ ਮੇਂ ਇਹ ਉਨਕਾ ਪ੍ਰਾਦੁਰਭਾਵ ਕਾ ਦਿਨ ਮਨਾ ਰਹੇ ਹੈ ਜੋ 15 ਤਾਰੀਖ ਕੋ ਹੈ तो 15 से 15 रोज़ पहले और 15 रोज़ बाद में हम मनाते जा रहे हैं दिल्ली में 2-3 जगह मना चुके हैं और फिर और हिसार में और हरियाणा में जाएंगे और फिर बाद में 21 तारीख को फिर दिल्ली में आएंगे वो सदगुरु राम सिंह जी ने इतना कुछ किया वो नाम और वाणी के संचार को सब सिखों में उन्होंने डाला और ऐसे ऐसे ਬਾਤੇਂ ਹੈ ਜੋ ਦੁਨੀਆ ਕੇ ਮਾਨਣੇ ਵਾਲੀ ਨਹੀਂ ਹੈ ਅਕਾਲ ਪੜ ਜਾਤਾ ਹੈ ਕਭੀ ਤੋ ਫਸਲ ਮਾੜੀ ਹੋ ਜਾਤੀ ਹੈ ਗੇਹੂੰ ਕੀ ਫਸਲ ਖੜੀ ਹੈ ਤੋ ਇੱਕ ਜੈਤਾ ਸਿੰਘ ਨਾਮ ਕਾ ਆਦਮੀ ਹੈ ਨਾਮਧਾਰੀ ਸਿੱਖ ਹੈ ਉਸਨੇ ਦੇਖਾ ਕਿ ਜੋ ਚੂਹਾ ਹੈ ਇਹ ਗੇਹੂੰ ਤੋ ਖਾਤਾ ਹੈ ਉਸਕੋ ਪਾਣੀ ਨਹੀਂ ਮਿਲਤਾ ਲੋਕ ਤੋ ਜ਼ਹਿਰ ਡਾਲਤੇ ਹੈ ਉਸਕੋ ਮਾਰਨੇ ਕੇ ਲੀਏ वो उसने देखा कि इसको पानी नहीं मिलता तो उनके लिए पानी के कटोरे वहाँ रख देता है
क्या बात
और हमारे इलाके में कभी भी ये टिड्डी दल आ जाता है तो हम उसको नहीं मारने देते तो कभी ऐसा भी होता है कि हम अंगूर की फसल उगाते हैं तो उसको एक सुंडी लग गई तो सुंडी लग गई तो कुछ आदमियों ने कहा कि इसके ऊपर ये दवाई डालनी चाहिए मैंने कहा जो उसके भाग्य में है उसको लेने दो तो और आप अरदास करो सदगुरु जी के आगे। तो अरदास की तो ऐसा हुआ वो सारी के सारी सुंडी एक एक करके अंगूर से नीचे उतर गई, सब चली गई। और ऐसी अनेक बातें हैं। और मैं एक आपको बताना चाहता हूँ कि हम जैसे धर्म की रक्षा जो करता है उसकी रक्षा होती है, संस्कृत को इसमें बताते हैं। एक खैरदीन नाम का आदमी मुसलमान तपा मंडी संगरूर के जिले में है, वहाँ रहता था। पाकिस्तान बना और सब लोग इकट्ठे
सब
आपने देखा है कि हिंदू मुसलमानों को और मुसलमान हिंदुओं को मारते थे। तो मुसलमानों को मारने के लिए जो हिंदू सिख चढ़े तो वो एक कोठे के अंदर चले गए, वो खैरदीन उनके बीच में था। इससे पहले कुछ रोज में एक गऊ, वो भी मुसलमान थे, कसाई जो जिनको कहते हैं, वो मारने के लिए ले जा रहे थे। तो उसने उनसे छुड़वा ली, उस मुसलमान ने छुड़वाई। तो उसके बाद में वो पाकिस्तान बना और वो कोठे के अंदर आ गया। लोगों ने बाहर से आग लगा दी और मुसलमान के धर्म के विरुद्ध है सड़के मरना। और इतना धुआं अंदर हो गया कि लोगों की जान तंग आ गई। तो बहुत से लोग अंदर से दौड़े, वो निकल गए। और वो जो ऊपर के लकड़ी डाली हुई थी छत में, वो जलते जलते जिस तरफ खैरदीन बैठा था उस तरफ से नहीं, दूसरी तरफ से गिर पड़ी। और खैरदीन फिर बैठा रहा, सब लोग दौड़ गए बाहर। तो वो कहता है, जी मैं नहीं कहता, वो मुसलमान कहता है कि मेरे सामने उस गऊ की पूछ इतनी तेज़ी से चल रही थी कि मेरे को धुआं नहीं लगने देती थी। साइंस क्या मानेगी इसको, पंखा भी चला दो धुएँ के धुएँ वाले अंदर में तो वो धुआं ही देगा। तो ये फिर उसने वो मवेशियों का जानवरों का इलाज करता रहा और मेरे सामने पेश हुआ, उसके रिकॉर्ड भी किया है। तो ये बात अगर उन जिन आदमी के लिए हम सोचते हैं कि वो गऊओं को मारते हैं, तो उसने गऊ को बचाया। वो फिर ऐसे कहता है कि जब मैं बाहर निकला तो मेरे पीछे लोग पड़ गए। तो मैं चरी के खेत में गया तो वहाँ गऊ मेरे साथ, फलानी जगह गया तब गऊ मेरे पास, तब गऊ मेरे पास। तो वो कहने लगा मेरे को कुछ गऊ ने बचाया। एक मुसलमान को गऊ बचा सकती है तो दूसरे आदमी को क्यों नहीं बचा सकते। तो मैं सिर्फ यही कहना चाहता हूँ कि सदगुरु राम सिंह जी ने ऐसा किया। और सदगुरु प्रताप सिंह जी ने उसके बाद जब 1947 से थोड़ा पहले हिंदू मुसलमान कॉन्फ्रेंस की कि झगड़ा ना हो, अब आपस में मिलाप करने के लिए सारे धर्मों वाले एक हैं। और वाणी में तो ऐसा लिखा है कि मुसलमान तो कहाना तब चाहिए जब वो मुसलमान है। तो मुसलमान कहावन मुश्किल, ये मुश्किल है। मुसलमान कहावन मुश्किल, ये होए तो मुसलमान कहावन। अव्वल औल दीन कर मिठा, मस्कल माना मान मुसावै, रब की रजाय मन्ने सिर ऊपर, करता मन्ने आप गवावै, कह नानक सर्ब जिया मेहरमत। सिर्फ यही नहीं कि गऊ को नहीं मारना, सर्ब जिया मेहरमत होए ता मुसलमान कहावै। तो ऐसा ही लिखा है कि खत्री सो जो कर्मा का सूर, कुन दान का करे शरीर। सिखों के लिए को गुरबानी साझी है, महापुरुष जो है सबके लिए है, वो एक के लिए नहीं है। सदगुरु है वो सब दुनिया के लिए है, सिर्फ एक देश के लिए भी नहीं। और आपने देखा है कि सदगुरु राम सिंह जी ने जो बायकाट किया, बहिष्कार किया, और नामिल वर्तों का एक बड़ा हथियार उन्होंने सामने पेश किया, जिस हथियार को लेकर हमने हिंदुस्तान को, महात्मा गांधी ने हिंदुस्तान को आज़ाद कराया। उसके बाद में कितने देशों ने इस हथियार को लेकर अपने अपने देश आज़ाद कराया, अफ्रीका क्या आपने सब देखा है। तो मैं ये समझता हूँ कि अहिंसा सबसे बड़ा हथियार है। लेकिन क्योंकि अहिंसा है, इसको हथियार कहने को जी नहीं चाहता, लेकिन ये है कि ये बचाव का सबसे बड़ा कारण अहिंसा है। तो आपने ये देखा है मुनि जी ने कितने कितने सुंदर वो लिख कर लगाए हैं सब चारों तरफ। तो अगर वो यहीं लिखे रहेंगे तो उनका कोई अर्थ नहीं होगा, और हमारे हृदय में चले जाएंगे तो उसका, हम बाहर जाके उसके लिए कुछ कहेंगे तो उसका कुछ फ़ायदा हो सकता है। मैं मुनि जी का बहुत आभारी हूँ। कल वहाँ महाराज रजिंदर सिंह जी के पास गए थे हम लोग, तो मुनि जी मेरे को साथ ले, वो कहने कहने लगे कि मैं इनको जवाब नहीं दे सका, मैंने जाना था। तो मैं इन्हीं शब्दों से आप सबको कहना चाहता हूँ, अपने अपने धर्म में सब लोग पक्के हो जाएं। तो धर्म किसी को लड़ना सिखाता नहीं, मिलना सिखाता है। तो जब हमने ये दुनिया छोड़कर जानी है तो वहाँ जब जाना है तो सब लोगों ने इकट्ठे जाना है, एक जगह जाना है। तो उसके लिए हमने ये सारा जो कुछ करना है वो हम लोग हमें करना चाहिए। और किसी के लिए बुराई अंदर पैदा नहीं होनी चाहिए। जितना बारीक हम हो जाएंगे उतना ही अच्छा काम है। अब कपड़ा डाला है, जो खद्दर बनाते हैं, जो जितना बारीक होता है वो कूला होता है, वो बहुत मुलायम होता है, तो उतना अच्छा लगता है। तो हम अपने काम में भी जितने बारीक हो जाएंगे, जितने अंदर में हम सोचेंगे बुराई इसको निकाल देंगे, तो हम समझेंगे सब दुनिया के भले के लिए। ये बहुत एक बात मेरा कहने को जी चाहता है, पार्लियामेंट के पता नहीं 500 600 कितने मेंबर हैं, तो उनको ये ज़रूर सोचना चाहिए कि वो किन के नुमाइंदे हैं। वो हर प्राणी मात्र के जो भारत में हैं उन सब के नुमाइंदे हैं, यही नहीं कि वो आदमियों के नुमाइंदे हैं। जो जो सांप रहता है, चूहा रहता है इधर में, वो भारत का है, वो इंग्लैंड का नहीं, किसी और जगह का नहीं। उनका उनकी नुमाइंदगी कौन करेगा? वो बेजबान जानवरों की नुमाइंदगी किसी को करनी चाहिए, वो संत लोग करते हैं, लेकिन पार्लियामेंट के मेंबरों को करनी चाहिए। तो मैं यही कहकर आपसे आगे रहूँगा। परम सत्कार्यो साध संगत, मन वृत्ति एकाग्र करने लिए, रचना पवित्र करने लिए, सब गज के आखो तन श्री सतगुरु राम सिंह जी। मैनू इस तरह जापया भी इस वार प्रकाश दिन वास्ते चारे किते ने वक् वक् थावां विच, शायद यह नेड़े दे पहले सालां विच नहीं, मैनू पता भी कितने असी कर सके हुई है। ये बहुत वधिया उद्यम है जिहड़ा सतगुरां नू याद करना। थोड़ा जा होर भी सतगुरु कृपा कर साडे विच ये उद्यम आवे कि सतगुरां दे हुक्मां ते असी चल सकीए। सारे अक्षर पढ़े हुए होने चाहिए, गुरमुखी अक्षर जिहड़े बाणी पढ़ सकन। जे बाणी पढ़ांगे तो उस तो बाद ही उसका भाव साडे मन ते वसेगा। जे तुहानू कोई ये गल्लां दा इश्तिहार तुसीं पढ़ दिओ कि फलाने बाजार विच दो प्लाट तुसीं लै लो 500 गज दे, ते 6 महीनियां च तुहाडे दूने पैसे हो जाणगे, ते ਉਹ ਪਹਿਲਾਂ ਪੜ੍ਹਦੇ ਹੋ ਤਾਂ ਫਿਰ ਤੁਹਾਡੇ ਮਨ 'ਤੇ ਉਹ ਗੱਲ ਆਉਂਦੀ ਹੈ, ਤਾਂ ਫਿਰ ਉਹਦਾ ਅਗਲਾ ਕਰਮ ਕਿਰਿਆ ਹੁੰਦਾ। ਸਤਿਗੁਰਾਂ ਦੇ ਹੁਕਮ ਪੜ੍ਹਾਂਗੇ ਫਿਰ ਸਾਡੇ ਮਨ 'ਤੇ ਕੁਝ ਨਾ ਕੁਝ ਅਸਰ ਹੋਏਗਾ। ਤੁਸੀਂ ਧਿਆਨ ਕਰੋ ਚੰਗੀ ਤਰ੍ਹਾਂ ਵੀ ਜਦੋਂ ਲੜਕੇ ਲੜਕੀ ਦਾ ਵਿਆਹ ਹੁੰਦਾ ਨਾ, ਉੱਥੇ ਅਰਦਾਸ ਸੁਣੀ ਜਾਂਦੀ ਹੈ। ਭਾਵੇਂ ਉਹਨੇ ਡਾਕਟਰੀ ਪਾਸ ਕੀਤੀ ਹੋਵੇ, ਭਾਵੇਂ ਵਕਾਲਤ ਪਾਸ ਕੀਤੀ ਹੋਵੇ, ਕਿੰਨਾ ਵੀ ਪੜ੍ਹਿਆ ਲਿਖਿਆ ਹੋਵੇ, ਅਤੇ ਜੇ ਉਸ ਨਾਮਧਾਰੀ ਨੂੰ ਅਰਦਾਸ ਨਹੀਂ ਆਉਂਦੀ ਤਾਂ ਉਹਦਾ ਕੱਖ ਨਹੀਂ ਬਣਦਾ। ਜਿਹਦੇ ਆਪਣੇ ਪੈਰ ਹੀ ਹੈ ਨਹੀਂ, ਉਹਨੇ ਤੁਰਨਾ ਕਿੱਥੋਂ ਹੈ? ਇਹ ਬਹੁਤ ਜ਼ਰੂਰੀ ਗੱਲ ਹੈ। ਹਰ ਨਾਮਧਾਰੀ ਦੇ ਬੱਚੇ ਸਤਿਗੁਰੂ ਕਿਰਪਾ ਕਰਨ, ਉਹਨਾਂ ਨੂੰ ਰਾਗ ਦੀ ਸਮਝ ਆਵੇ। ਬਾਣੀ ਸਾਰੀ ਰਾਗਾਂ ਵਿੱਚ ਬਹੁਤ ਹੀ ਉਚਾਰਨ ਕੀਤੀ ਸਤਿਗੁਰਾਂ ਨੇ। ਕਿੰਨੇ ਕੁ ਸਿੱਖ ਨੇ ਜਿਨ੍ਹਾਂ ਨੂੰ ਰਾਗ ਬਾਰੇ ਜਾਣਕਾਰੀ ਹੈ? ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ ਤੁਸੀਂ ਸੁਣੋ। ਸਤਿਗੁਰਾਂ ਨੇ ਹੁਕਮ ਦਿੱਤਾ ਹੈ, ਸਾਡੇ ਤਾਂ ਕੁੱਤਿਆਂ ਦੇ ਗਲ ਵਿੱਚ ਮਣੀ ਪਈ, ਜਿਹਨੂੰ ਕਦਰ ਹੀ ਨਹੀਂ ਇਸ ਚੀਜ਼ ਦੀ। ਰਾਗ ਦੇ ਬਾਰੇ ਜਾਣਕਾਰੀ ਹੋਵੇ, ਪਰ ਰਾਗ ਦੇ ਬਾਰੇ ਜਾਣਕਾਰੀ ਇਸ ਵਾਸਤੇ ਨਾ, ਮੁੰਬਈ ਜਾ ਕੇ ਐਕਟਰ ਬਣਨਾ ਜਾਂ ਐਕਟਰੈਸ ਬਣਨਾ। ਰਾਗ ਦੇ ਬਾਰੇ ਜਾਣਕਾਰੀ ਇਸ ਕਰਕੇ ਹੋਵੇ ਵੀ ਗੁਰਬਾਣੀ ਜਿਹੜੀ ਉਹ ਰਾਗਾਂ ਵਿੱਚ ਪੜ੍ਹਨੀ ਅਤੇ ਸੁਣਨੀ ਹੈ। ਗੁਰਬਾਣੀ ਪੜ੍ਹੀ ਜਾਵੇ, ਸਤਿਗੁਰਾਂ ਦੇ ਹੁਕਮ ਪੜ੍ਹੇ ਜਾਣ। ਤੁਸੀਂ ਜਿੰਨੇ ਆਪਣੇ ਪਰਿਵਾਰ ਦੇ ਜੀ ਘਰਾਂ ਵਿੱਚ ਰਹਿੰਦੇ ਹੋ, ਤੁਹਾਡੇ ਕੱਪੜੇ ਵੱਖੋ ਵੱਖਰੇ ਨੇ ਸਾਰਿਆਂ ਦੇ। ਹੋਰ ਤੁਹਾਡੇ ਘਰਾਂ ਦੇ ਸਾਧਨ ਜਿਹੜੇ ਨੇ, ਲਗਭਗ ਸਾਰਿਆਂ ਨੇ ਆਪੋ ਆਪਣੇ ਵੱਖਰੇ ਵੱਖਰੇ ਸੂਟ ਕੇ ਅਤੇ ਵੱਖਰਾ ਵੱਖਰਾ ਸਮਾਨ ਰੱਖਿਆ ਹੁੰਦਾ। ਪਰ ਗੁਟਕਾ ਅੱਬਲ ਤਾਂ ਘਰ 'ਚ ਹੈ ਹੀ ਨਹੀਂ, ਜੇ ਹੋਵੇਗਾ ਤਾਂ ਇੱਕ ਅੱਧਾ ਰੱਖਿਆ ਹੋਣਾ ਜੀ, ਮੈਂ ਅਸੀਂ ਰੱਖਿਆ ਜੀ ਘਰ 'ਚ ਗੁਟਕਾ ਹੈ। ਸਤਿਗੁਰੂ ਰਾਮ ਸਿੰਘ ਦਾ ਲਿਖਿਆ ਹੋਇਆ ਰਹਿਤਨਾਮਾ, ਸਭ ਤੋਂ ਪਹਿਲਾਂ ਗੁਟਕੇ ਵਿੱਚ ਜਿਹੜਾ ਉਹ ਪੜ੍ਹਿਆ ਕਰੋ, ਰੋਜ਼ ਪੜ੍ਹਿਆ ਕਰੋ ਨਿਯਮ ਨਾਲ, ਕੋਈ ਨਾ ਕੋਈ ਉਹਦੀ ਗੱਲ ਸਾਡੇ ਮਨ 'ਤੇ ਮੈਲ ਤਾਂ ਸਾਡੇ ਮਨ 'ਤੇ ਚੜ੍ਹਦੀ ਰਹਿੰਦੀ। ਰੋਜ਼ ਆਦਮੀ ਤੁਰਿਆ ਫਿਰਦਾ ਬਾਜ਼ਾਰ ਵਿੱਚ ਘੱਟਾ ਪੈਂਦਾ ਰਹਿੰਦਾ, ਪਰ ਕਦੇ ਕਦੇ ਜਾ ਕੇ ਉਹ ਡਰਾਈ ਕਲੀਨਰ ਵਾਲੇ ਦੀ ਦੁਕਾਨ 'ਤੇ ਵੀ ਚਲਾ ਜਾਂਦਾ ਕੱਪੜੇ ਧਵਾਉਣ ਵਾਸਤੇ। ਇਹ ਵੀ ਰੋਜ਼ ਸਾਡੇ ਮਨ ਦੇ ਉੱਤੇ ਜਿਹੜੀ ਮੈਲ ਲੱਗਦੀ ਹੈ, ਸਗੁਰਾਂ ਦੇ ਬਚਨ ਸਾਡੇ ਇਸ ਮੈਲ ਨੂੰ ਧੋਣ ਵਾਸਤੇ ਨੇ ਸਾਡੀ ਨੂੰ। ਰਹਿਤਨਾਮਾ ਇੱਕ ਚੰਡੀ ਦੀਵਾਰ ਦਾ ਪਾਠ ਸਤਿਗੁਰੂ ਰਾਮ ਸਿੰਘ ਨੇ ਵਾਰ ਵਾਰ ਆਪਣੇ ਹੁਕਮਨਾਮੇ 'ਚ ਲਿਖਿਆ, ਉਹ ਜ਼ਰੂਰ ਪੜ੍ਹਿਆ ਕਰੋ। ਚੰਡੀ ਦੀਵਾਰ ਦਾ ਪੜ੍ਹਨ ਦਾ ਮਤਲਬ ਇਹ ਹੈ ਕਿ ਸਵੇਰੇ ਅਸਰ ਚੰਡੀ ਦੀਵਾਰ ਜਿਹੜੀ ਹੈ ਸੂਰਜ ਚੜ੍ਹਦੇ ਦੇ ਨਾਲ ਉਸਦੀ ਭੋਗ ਦੀ ਅਰਦਾਸ ਹੋ ਜਾਏ ਸੂਰਜ ਦੀ ਟਿੱਕੀ ਨਾਲ, ਜਿੱਥੇ ਵੀ ਜਿਸ ਦੇਸ਼ 'ਚ ਸੂਰਜ ਚੜ੍ਹਦਾ ਜਿਸ ਵੇਲੇ ਉਸ ਵੇਲੇ ਦੇ ਮੁਤਾਬਕ ਚੰਡੀ ਦੀਵਾਰ ਪੜ੍ਹੀ ਜਾਵੇ। ਮੈਨੂੰ ਬੜੀ ਸੰਗਾਂ ਦੀ ਗੱਲ ਕਰਦੇ ਹਾਂ ਕਿ ਮੇਰੀ 'ਚ ਇੰਨੀ ਕਮਜ਼ੋਰੀ ਹੈ ਕਿ ਮੈਨੂੰ ਇਹ ਨਹੀਂ ਪਤਾ ਵੀ ਸਾਰੇ ਨਾਮ ਪੈਰ ਕਿ ਸ਼ਹਿਰੇ ਵੀ ਪਾਉਂਦੇ ਨੇ ਕਿ ਨਹੀਂ ਪਾਉਂਦੇ। ਅਤੇ ਜੇ ਇੱਥੇ ਪੁੱਛ ਲਈਏ ਨਾ ਕੰਘੇ ਕਿਰਪਾਨਾਂ ਵਾਲੇ ਤਾਂ ਕਿੰਨਿਆਂ ਕੋਲ ਹੋਣਗੇ ਮੈਨੂੰ ਨਹੀਂ ਪਤਾ। ਟਰੈਕਟਰ ਹੋਣਗੇ, ਸਕੂਟਰ ਹੋਣਗੇ, ਕਾਰਾਂ ਹੋਣਗੀਆਂ, ਕੋਠੀਆਂ ਹੋਣਗੀਆਂ, ਪਰ ਕੰਘਾ ਨਹੀਂ ਹੈਗਾ। ਕਿੰਨੀ ਕੀਮਤ ਲੱਗਦੀ ਉਹਦੇ 'ਚ? ਸਾਡਾ ਜਿਹੜਾ ਸਹੁਰਾਂ ਦਾ ਹੁਕਮ ਹੈ ਉਹਦੇ ਮੁਤਾਬਕ ਸਾਡੇ ਜਿਹੜੇ ਧਰਮ ਦੇ ਚਿੰਨ੍ਹ ਨੇ ਉਹ ਸਾਡੇ ਕੋਲ ਹੋਣੇ ਬਹੁਤ ਜ਼ਰੂਰੀ ਨੇ। ਇੱਕ ਜਿੰਨੇ ਮੁੰਡੇ ਪੜ੍ਹਦੇ ਨੇ ਉਹ ਅੱਬਲ ਤਾਂ ਖਹਿਰਾ ਨਹੀਂ ਪਾਉਂਦੇ, ਜੇ ਖਹਿਰਾ ਪਾ ਹੀ ਲਿਆ ਤਾਂ ਫਿਰ ਉਹ ਤੰਬੀ ਪਾਉਣਗੇ, ਪੈਂਟ ਪਾਉਣਗੇ, ਰੇ ਪਜਾਮਾ ਨਹੀਂ ਪਾਉਂਦੇ। ਘਰਾਂ ਵਿੱਚ ਆਰਾਮ ਨਾਲ ਉਹਨਾਂ ਨੂੰ ਪਾਈ ਜਾਣ ਦਿੰਦੇ ਨੇ, ਮਾਤਾ ਪਿਤਾ ਆਪ ਬਣਾ ਬਣਾ ਕੇ ਦੇਈ ਜਾਂਦੇ ਨੇ, ਕੋਈ ਧਿਆਨ ਨਹੀਂ ਕਰਦਾ ਵੀ ਇਸ ਤਰ੍ਹਾਂ ਬੱਚੇ ਇਸ ਪਾਸੇ ਕਿਉਂ ਤੁਰਦੇ ਨੇ। ਬੱਚੇ ਨੂੰ ਸਕੂਟਰ ਲੈ ਦਿੱਤਾ, ਬੱਚੇ ਨੂੰ ਕਾਰ ਲੈ ਦਿੱਤੀ ਹੈ, ਕੋਠੀ ਬਣਾ ਦਿੱਤੀ ਹੈ, ਪਰ ਉਹਨੂੰ ਜਪਜੀ ਸਾਹਿਬ ਤੱਕ ਵੀ ਨਹੀਂ ਪੜ੍ਹਾਇਆ। ਇੱਕ ਦੂਜੇ ਨੂੰ ਪੁੱਛ ਲਿਆ ਕਰੋ ਉਦਮ ਕਰਕੇ ਤੂੰ ਜਪਜੀ ਸਾਹਿਬ ਪੜ੍ਹਿਆ ਕਿ ਨਹੀਂ ਪੜ੍ਹਿਆ। ਪਰ ਇਹ ਬਹੁਤ ਚੇਤਾ ਰੱਖਿਆ ਕਰੋ ਵੀ ਜਦੋਂ ਅਸੀਂ ਕਿਸੇ ਨੂੰ ਕੁਛ ਆਉਂਦੇ ਹਾਂ ਉਦੋਂ ਅਸੀਂ ਇਹ ਸਮਝ ਕੇ ਨਾ ਆਖੀਏ ਕਿ ਮੇਰੇ ਨਾਲੋਂ ਉਹ ਇੰਨਾ ਨੀਵਾਂ ਹੈ। ਇਹ ਸਮਝ ਕੇ ਆਖੀਏ ਵੀ ਅਸੀਂ ਮੈਂ ਸਭ ਤੋਂ ਨੀਵਾਂ, ਪਰ ਮੇਰਾ ਅੱਜ ਕਰਨਾ ਫਰਜ਼ ਬਣਦਾ। ਮੈਂ ਸਮਝਦਾ ਕਿ ਇਹ ਪਲਾਟ ਲਿਆ ਬਹੁਤ ਫਾਇਦਾ, ਮੇਰੇ ਕੋਲ ਤਾਂ ਪੈਸੇ ਹੈ ਨਹੀਂ, ਤੂੰ ਜ਼ਰੂਰ ਲੈ ਲੈ ਫਿਰ ਤੈਨੂੰ ਜਿਹੜਾ ਫਾਇਦਾ ਹੋਏਗਾ। ਇਸ ਸਾਲ ਵਿੱਚ ਕੁਛ ਪਿਛਲੇ ਸਾਲਾਂ 'ਚ ਹੀ, ਪਰ ਇਸ ਸਾਲ ਵਿੱਚ ਬਹੁਤ ਥਾਈਂ ਸਾਧ ਸੰਗਤ ਨੇ ਕਿਰਪਾ ਕੀਤੀ ਹੈ। ਵਰਨੀਆਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਦਰਸ਼ਨ ਵਿੱਚ ਭਜਨ ਜਾਪਰਿਓ ਬਹੁਤ ਸਾਰਾ ਸ਼ੁਰੂ ਕੀਤਾ। ਮੈਨੂੰ ਬੜੀ ਸੰਗ ਆਉਂਦੀ ਸੀ ਇਸ ਗੱਲ ਦੀ ਵੀ ਭੈਣੀ ਸਾਹਿਬ 'ਚ ਰਹਿ ਕੇ ਸਾਰੀਆਂ ਸਹੂਲਤਾਂ ਪ੍ਰਾਪਤ ਕਰਕੇ, ਸਾਰਿਆਂ ਕੋਲ ਫਰਿੱਜਾਂ ਅਤੇ ਗੈਸ ਦੇ ਚੁੱਲ੍ਹੇ ਅਤੇ ਫਲਾਈ ਟੱਟੀਆਂ ਅਤੇ ਸਾਰਾ ਕੁਝ ਸਾਧਨ ਪਾਣੀ ਦਾ ਹੋ ਕੇ, ਹੋਇਆ ਕੀ ਹੈ, ਖੂਹ ਦਾ ਪਾਣੀ ਦਾ ਇਸ਼ਨਾਨ ਛੁੱਟ ਗਿਆ। ਤੁਸੀਂ ਮੈਨੂੰ ਯਾਦ ਨਹੀਂ, ਇਲੈਸਟ੍ਰੇਟਡ ਵੀਕਲੀ ਬੜਾ ਮਸ਼ਹੂਰ ਪਰਚਾ ਹੈ ਕਿ ਭਾਰਤ ਦਾ, ਉਹਦੇ 'ਚ ਉਹਨਾਂ ਨੇ ਲਿਖਿਆ ਸੀ ਵੀ ਅਮਰੀਕਾ ਦੇ ਕੁਝ ਸ਼ਹਿਰਾਂ 'ਤੇ ਤਜਰਬਾ ਕੀਤਾ ਗਿਆ। ਉਹਨਾਂ ਨੇ ਆਖਿਆ ਕਿ ਜਿਹੜੇ ਸਾਫਟ ਵਾਟਰ ਅੰਗਰੇਜ਼ੀ ਦਾ ਸ਼ਬਦ ਵਰਤਦੇ ਨੇ, ਬਣਾਏ ਹੋਏ ਪਾਣੀ, ਕੁਕਾ ਕੋਲਾ, ਚਾਹ ਵਗੈਰਾ ਜਿਹੜੀ ਜਿੰਨੇ ਵੀ ਨੇ, ਇਹ ਸਾਡੀ ਸਿਹਤ ਵਾਸਤੇ ਬਹੁਤ ਹਾਨੀਕਾਰਕ ਨੇ। ਇੱਥੋਂ ਤੱਕ ਵੀ ਉਹਨਾਂ ਨੇ ਲਿਖਿਆ ਵੀ ਜਿਹੜਾ ਪਾਈਪ ਦਾ ਪਾਣੀ ਹੈ ਨਾ, ਉਹ ਵੀ ਸਾਡੇ ਲਈ ਹਾਨੀਕਾਰਕ। ਕਿਹੜਾ ਫਾਇਦੇਮੰਦ? ਤਲਾਬ, ਝੀਲ, ਨਦੀ, ਖੂਹ ਦਾ ਪਾਣੀ ਜਿਹੜਾ ਨਾ, ਉਹ ਸਾਡੇ ਲਈ ਲਾਭਦਾਇਕ ਹੈ ਸਾਡੀ ਸਿਹਤ ਵਾਸਤੇ। ਸਾਡੇ ਸਿੱਖਾਂ ਦੇ ਸਾਰਿਆਂ ਦੇ ਦਿਲਾਂ ਵਿੱਚ ਉਹਦਾ ਥਾਂ ਕਿਸ ਤਰ੍ਹਾਂ, ਇਹ ਮੈਂ ਨਹੀਂ ਕਹਿ ਸਕਦਾ। ਅਸੀਂ ਉਹਨੂੰ ਆਪਣਾ ਅੱਡਾ ਬਣਾ ਕੇ ਵਰਤਦੇ ਹਾਂ ਆਪਣੇ ਵਾਸਤੇ ਕਿ ਧਰਮ ਵਾਸਤੇ ਵਰਤਦੇ ਹਾਂ, ਇਹ ਸਾਡਾ ਮਨ ਹੀ ਦੱਸ ਸਕਦਾ। ਸਾਨੂੰ ਕਿਸੇ ਨਾਲ ਕੋਈ ਗਰਜ ਨਹੀਂ, ਤੁਸੀਂ ਜਿੰਨੇ ਨਾਮਧਾਰੀ ਹੋ ਤੁਹਾਨੂੰ ਸਭ ਨੂੰ ਚਾਹੀਦਾ ਵੀ 3 ਵਜੇ ਤੋਂ ਪਿੱਛੋਂ ਬਿਲਕੁਲ ਨੀਂਦ ਨਾ ਆਵੇ ਕਿਸੇ ਨੂੰ। ਇਸ਼ਨਾਨ ਕਰਕੇ ਸਣੇ ਕੇ ਅਸੀਂ ਭਜਨ ਕਰਿਆ ਕਰੋ, ਭਜਨ ਕਰਕੇ ਅਰਦਾਸ ਕਰਿਆ ਕਰੋ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ 'ਚ, ਭਾਈ ਜਿਸ ਤਰ੍ਹਾਂ ਕਿਸੇ ਕਿਸੇ ਸਿੰਘ ਨੂੰ ਦਰਸ਼ਨ ਦਿੰਦੇ ਹੋ, ਸਾਨੂੰ ਸਾਰਿਆਂ ਨੂੰ ਦਰਸ਼ਨ ਦਿਆ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਦਰਸ਼ਨ ਦੇ, ਛੱਡਦੀ ਅੱਗ 'ਚੋਂ ਸਾਨੂੰ ਬਚਾ ਲੈ, ਉਹਦਾ ਕੀ ਫਾਇਦਾ ਹੈ? ਬਾਣੀ ਵਿੱਚ ਯੋਗ ਸਗੁਰਾਂ ਨੇ ਦੱਸਿਆ, ਸਤਿਗੁਰ ਦਰਸ਼ਨ ਅਗਨ ਨਿਵਾਰੀ, ਸਤਿਗੁਰ ਭੇਟਤ ਹਉਮੈ ਮਾਰੀ। ਇਹ ਬਹੁਤ ਵੱਡੇ ਫਾਇਦੇ ਨੇ। ਜਿਹੜਾ ਸਾਡਾ ਨੁਕਸਾਨ ਹੋ ਰਿਹਾ ਨਾ, ਸਭ ਤੋਂ ਵੱਡਾ ਜਿਹੜਾ ਰੋਗ ਸਾਨੂੰ ਦਿੱਤਾ ਹੈ ਇੱਕ ਕੋਹੜ ਦਾ, ਹਉਮੈ ਦੀਰਘ ਰੋਗ ਹੈ। ਵੱਡਾ ਰੋਗ ਕੋਹੜ ਨੂੰ ਆਉਂਦੇ ਨੇ, ਹਉਮੈ ਦੀਰਘ ਰੋਗ ਹੈ। ਹਉਮੈ ਰੋਗ ਮਾਨਵ ਕੋ ਦੀਨਾ, ਪਰ ਸਗੁਰੂ ਕਿਰਪਾ ਕਰੇ ਤਾਂ ਇਹ ਛੁੱਟ ਸਕਦਾ। ਕਰਨ ਨਾ ਸੁਣਿਆ ਕਾਹੂ ਕੋਈ ਨਿੰਦਾ, ਸਭ ਤੇ ਜਾਣਾ ਆਪਸ ਕੋ ਮੰਦਾ। ਜੇ ਅਸੀਂ ਇਹ ਦੋ ਤੁਖਾਂ ਹੀ ਅਪਣਾ ਲਈਏ ਨਾ, ਤਾਂ ਸਾਡਾ ਝਗੜਾ ਸਾਰਾ ਮੁੱਕ ਜਾਂਦਾ। ਝਗੜਾ ਕਦੋਂ ਪੈਂਦਾ? ਜਦੋਂ ਮੈਂ ਸਮਝਦਾ ਮੈਂ ਠੀਕ ਹਾਂ ਤੂੰ ਗਲਤ ਹੈ, ਉਦੋਂ ਝਗੜਾ ਪੈ ਜਾਂਦਾ। ਜਦੋਂ ਮੈਂ ਸਮਝਦਾ ਜਦੋਂ ਕਿਸੇ ਨੇ ਆਖਿਆ ਤੂੰ ਗਲਤ ਹੈ ਜੀ ਮੈਂ ਗਲਤ ਹਾਂ ਜੀ, ਬਸ ਗੱਲ ਮੁੱਕ ਗਈ ਉੱਥੇ। ਸੋ ਤੁਸੀਂ ਆਪਣੇ ਪਿੰਡਾਂ ਵਿੱਚ ਪਹਿਰਾ ਦਿਆ ਕਰੋ, ਤੜਕੇ ਉੱਠ ਕੇ ਆਪਣੇ ਜਿੰਨੇ ਤੁਹਾਡੇ ਨਾਮਧਾਰੀ ਮੈਂਬਰ ਨੇ ਸਭ ਨੂੰ ਉਠਾਇਆ ਕਰੋ, ਉਠਾ ਕੇ ਆਖਿਆ ਕਰੋ ਭਜਨ ਕਰੋ ਬਈ। ਆਪਣੇ ਆਪਣੇ ਗਲੀ ਮੁਹੱਲੇ ਵਿੱਚ ਇਸ ਵੇਲੇ ਬਹੁਤ ਤਕੜਾਈ ਹੈ ਸਾਡੇ ਦੁਸ਼ਮਣਾਂ ਦੀ। ਕਿਹੜੇ ਦੁਸ਼ਮਣ ਨੇ ਸਾਡੇ? ਬ੍ਰਿਗ ਮੀਨ ਪ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼, ਇਹ ਸਾਰੇ ਇੱਕ ਇੱਕ ਦੋਸ਼ ਹੈ ਇਹਨਾਂ ਵਿੱਚ। ਪੰਜ ਦੋਖ ਅਸਾਧ ਜਾਵੇ ਤਾਂ ਕਿ ਕੇਤਕਾਸ, ਇਸ ਮਨੁੱਖ ਵਿੱਚ ਸਾਰੇ ਪੰਜੇ ਦੋਸ਼ ਆ ਗਏ ਨੇ, ਉਹਦੀ ਕਿੰਨਾ ਕੁ ਚਿਰ ਆਸ ਬਚਣ ਦੀ? ਸਰਵਰ ਪੰਖੀ ਹੇਕੜੋ ਫਾਹੀ ਵਾਲ ਪਚਾਸ, ਇਹ ਤਨ ਲਹਿਰੀ ਗੱਡ ਥਿਆ ਸੱਚਿਆ ਤੇਰੀ ਆਸ। ਜਿੰਨਾ ਤੁਸੀਂ ਤੁਹਾਨੂੰ ਸ਼ਾਇਦ ਯਾਦ ਹੋਵੇਗਾ, ਜਦੋਂ ਰੂਸ ਨਾਲ ਜਰਮਨੀ ਦੀ ਲੜਾਈ ਸੀ, ਬਹੁਤ ਸਾਰੀਆਂ ਤਾਕਤਾਂ ਰੂਸ ਦੇ ਖਿਲਾਫ ਲੜਦੀਆਂ ਸਨ। ਰੂਸ ਦੇ ਦੇਸ਼ ਦੇ ਵਿੱਚ ਜਾ ਵੜੇ, ਹੌਸਲਾ ਨਹੀਂ ਛੱਡਿਆ ਉਹਨਾਂ ਨੇ। ਫਿਰ ਉਹਨਾਂ ਦੇ ਸ਼ਹਿਰਾਂ ਵਿੱਚ ਜਾ ਵੜੇ, ਫਿਰ ਵੀ ਹੌਸਲਾ ਨਹੀਂ ਛੱਡਿਆ। ਫਿਰ ਉਹਨਾਂ ਦੇ ਪਿੰਡਾਂ ਵਿੱਚ ਜਾ ਵੜੇ, ਫਿਰ ਵੀ ਹੌਸਲਾ ਨਹੀਂ ਛੱਡਿਆ। ਗਲੀਆਂ ਵਿੱਚ ਲੜੇ ਨੇ ਉਹ, ਇਕੱਲੇ ਇਕੱਲੇ ਮਕਾਨ ਵਿੱਚ ਲੜੇ ਨੇ, ਹੌਸਲਾ ਨਹੀਂ ਛੱਡਿਆ। ਫਿਰ ਉਹ ਜਿੱਤ ਪ੍ਰਾਪਤ ਕੀਤੀ ਹੈ ਉਹਨਾਂ ਦੀ। ਇਸ ਵੇਲੇ ਬਹੁਤ ਵੱਡਾ ਭਾਰ ਹੈ ਸਾਡੇ ਉੱਤੇ, ਜਿਹੜੇ ਅੰਦਰਲੇ ਸਾਡੇ ਵਿਅਸਨ ਨੇ ਇਹਨਾਂ ਦਾ। ਤਗੜੇ ਹੋ ਕੇ ਭਜਨ ਬਾਣੀ ਕਰੋ। ਅਤੇ ਕਦੋਂ ਸਗੁਰੂ ਰਾਮ ਸਿੰਘ ਨੇ ਹੁਕਮ ਦਿੱਤਾ ਕਿ ਜਿਹਨਾਂ ਦੀ ਦੋ ਹਾਲਾਂ ਦੀ ਵਾਹੀ ਇੱਕ ਦੀ ਕਰ ਦਿਉ ਕਰ ਲਓ, ਜਿਹਨਾਂ ਦੀ ਇੱਕ ਦੀ ਉਹ ਅੱਧੇ ਦੀ ਕਰ ਲਓ, ਭਜਨ ਬਾਣੀ ਤਗੜੇ ਹੋ ਕੇ ਕਰੋ। ਕਾਮ ਕਰੋ ਨੇ ਛੁੱਟੀ ਦਿੱਤੀ ਸਗੁਰਾਂ ਨੇ, ਅੱਜ ਤਾਂ ਰੇਟ ਤਾਂ ਬਹੁਤ ਤੇਜ਼ ਆ ਉਹਦੇ ਨਾਲ। ਸੋ ਤਗੜੇ ਹੋ ਕੇ ਉੱਦਮ ਕਰੋ ਇਸ ਪਾਸੇ। ਸਾਰੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਭਜਨ ਕਰਕੇ ਅਰਦਾਸ ਕਰਿਆ ਕਰੋ। ਸਾ ਮਤ ਦੀਜੈ ਜਿਤ ਤੁਧ ਤੇ ਆਈ, ਸਾ ਬੁੱਧ ਦੀਜੈ ਜਿਤ ਵਿਸਰੈ ਨਾਹੀ। ਮੈਂ ਇਹ ਕਰਕੇ ਉੱਥੇ ਇੱਕ ਵਾਰ ਮਨਬਿਰਤੀ ਇਕਾਗਰ ਕਰਨ ਲਈ, ਰਸਨਾ ਪਵਿੱਤਰ ਕਰਨ ਲਈ ਸਭ ਗੱਜ ਕੇ ਆਖੋ, ਧੰਨ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ। ਬਾਣੀ 'ਚ ਇਸ ਤਰ੍ਹਾਂ ਵੀ ਲਿਖਿਆ, ਜਿੰਨੀ ਤੁਧ ਨੂੰ ਧੰਨ ਕਹਿਆ ਤਿੰਨ ਜਮ ਨੇੜ ਨਾ ਆਇਆ। ਅਰਦਾਸੇ 'ਚ ਵੀ ਆਪਾਂ ਆਉਂਦੇ ਹਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਵਾਸਤੇ ਕਿ ਜਿਨ੍ਹਾਂ ਨੇ ਸਾਨੂੰ ਜਮਾਂ ਤੋਂ ਛਡਾਇਆ। ਮੈਂ ਆਪਣੀ ਹੋਰ ਗੱਲ ਕਰਨ ਤੋਂ ਪਹਿਲਾਂ ਇੱਕ ਦੋ ਗੱਲਾਂ ਕਰ ਲਵਾਂ। ਇੱਕ ਤਾਂ ਮੈਂ ਭੁੱਲ ਗਿਆ, ਦਲੀਪ ਸਿੰਘ ਹੋਰਾਂ ਨੇ ਕੁਛ ਆਖਿਆ ਸੀ, ਉਹ ਮੈਨੂੰ ਮੈਂ ਸੋਚਿਆ ਸੀ ਉਹਦੇ ਵਾਸਤੇ ਮੈਂ ਕਹਿ ਰਿਹਾ, ਮੈਨੂੰ ਉਹ ਗੱਲ ਹੀ ਨਹੀਂ ਯਾਦ ਰਹੀ ਕੀ ਗੱਲ ਆਖੀ ਸੀ ਉਹਨਾਂ ਨੇ। ਇੱਕ ਡਾਕਟਰ ਸਾਹਿਬ ਨੇ ਆਖਿਆ ਸੀ ਸ਼ਰਧਾਂਜਲੀ ਸ਼ਬਦ, ਉਹ ਵੈਸੇ ਪ੍ਰਚਲਿਤ ਗੱਲਾਂ ਦੇ ਵਿੱਚ ਆਖਿਆ ਜਾਂਦਾ। ਸਤਿਗੁਰੂ ਰਾਮ ਸਿੰਘ ਨੂੰ ਅਸੀਂ ਇਸ ਤਰ੍ਹਾਂ ਸਮਝਦੇ ਹਾਂ ਵੀ ਉਹਨਾਂ ਨੇ ਵਾਪਸ ਆਉਣਾ, ਉਹਨਾਂ ਦੇ ਵਾਸਤੇ ਕੋਈ ਸਰਕਾਰੀ ਸਬੂਤ ਬਿਲਕੁਲ ਨਹੀਂ ਹੈਗਾ ਕਿਸੇ ਕੋਲ। ਜਦੋਂ 1885 ਵਿੱਚ ਉਹਨਾਂ ਨੇ ਆਖਿਆ ਵੀ ਉਹ ਸਰੀਰ ਛੱਡ ਗਏ ਨੇ, ਅਤੇ 1886 ਦੀ ਚਿੱਠੀ ਸਰਕਾਰ ਦੀ ਹੈਗੀ ਸਾਡੇ ਕੋਲ, ਜਿਹਦੇ 'ਚ ਆਖਿਆ ਵੀ ਇਹਨਾਂ ਨੂੰ ਹੋਰ ਰਿਮੋਟ ਕਿਸੇ ਜਗ੍ਹਾ ਦੇ ਵਿੱਚ ਭੇਜੋ, ਇੱਥੇ ਉਹਨਾਂ ਨੂੰ ਮਿਲ ਕੇ ਜਾਂਦੇ ਨੇ ਜਿੱਥੇ ਇਹਨਾਂ ਦਾ ਪਤਾ ਨਾ ਲੱਗੇ ਕਿਸੇ ਨੂੰ। ਇਹ ਤਾਂ ਉਹਨਾਂ ਦੀਆਂ ਗੱਲਾਂ ਨੇ, ਸਾਨੂੰ ਤਾਂ ਪਤਾ ਉਂਝ ਜੋ ਸਗੁਰਾਂ ਨੇ ਹੁਕਮ ਦਿੱਤਾ ਉਹ ਠੀਕ ਹੈ। ਇੱਕ ਡਾਕਟਰ ਸਾਹਿਬ ਨੇ ਆਖਿਆ ਸੀ ਗੁਰੂ ਤੇਗ ਬਹਾਦਰ ਬਾਰੇ ਵੀ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਆਖਿਆ ਵੀ ਇਹਨਾਂ ਤੋਂ ਵੱਡਾ ਬਲੀਦਾਨ ਦੇਣ ਵਾਲਾ ਹੋਰ ਕੋਈ ਨਹੀਂ। ਇਸ ਤਰ੍ਹਾਂ ਨਹੀਂ ਗੱਲ ਹੋਈ ਇਤਿਹਾਸ ਵਿੱਚ। ਇਹ ਸਾਨੂੰ ਲੱਭਦਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਮੇਲ ਅਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਨਾਲ ਨਹੀਂ ਹੋਇਆ। ਅਤੇ ਇਹ ਗੁਰੂ ਤੇਗ ਬਹਾਦਰ ਕੋਲ ਜਿਸ ਵੇਲੇ ਪੰਡਿਤ ਗਏ ਨੇ ਅਤੇ ਸਗੁਰਾਂ ਨੇ ਆਪ ਹੀ ਆਖ ਦਿੱਤਾ ਸੀ ਵੀ ਜਾਓ ਉਹਨੂੰ ਆਖ ਦਿਓ ਔਰੰਗਜ਼ੇਬ ਨੂੰ ਵੀ ਗੁਰੂ ਤੇਗ ਬਹਾਦਰ ਨੂੰ ਤੂੰ ਮੁਸਲਮਾਨ ਬਣਾ ਲੈ ਫਿਰ ਸਾਰੇ ਠੀਕ ਹੋ ਜਾਣਗੇ। ਅਤੇ ਆਪ ਹੀ ਉਹਨਾਂ ਨੇ ਸਾਰੀ ਗੱਲ ਕਰਕੇ ਕਿਰਪਾ ਕੀਤੀ ਸੀ। ਮੈਂ ਹੁਣ ਮੈਂ ਤੁਹਾਨੂੰ ਅਰਜ਼ ਕਰਾਂਗਾ ਕਿ ਉਹ ਵੇਲਾ ਅੰਗਰੇਜ਼ ਦਾ ਇਸ ਤਰ੍ਹਾਂ ਦਾ ਆਇਆ ਸੀ, ਅਰੇ ਹਰ ਵੇਲੇ ਆਉਂਦਾ ਰਹਿੰਦਾ, ਇਹਨੂੰ ਕੋਈ ਰੋਕ ਨਹੀਂ ਸਕਦਾ। ਗੁਰਮੁਖ, ਸਨਮੁਖ, ਮਨਮੁਖ, ਵੇਮੁਖ, ਇਹ ਕਿਹੜਾ ਸਮਾਂ ਜਿਸ ਵੇਲੇ ਨਹੀਂ ਹੋਏ, ਸਾਰੇ ਉਹ ਬਰਾਬਰ ਬਰਾਬਰ ਚੱਲਦੇ ਨੇ, ਦਿਨ ਰਾਤ ਬਰਾਬਰ ਬਰਾਬਰ ਚੱਲਦਾ ਰਹਿੰਦਾ, ਗਰਮੀ ਅਤੇ ਸਰਦੀ ਬਰਾਬਰ ਬਰਾਬਰ ਚੱਲਦੀ ਰਹਿੰਦੀ ਹੈ, ਖੱਬਾ ਸੱਜਾ ਬਰਾਬਰ ਬਰਾਬਰ ਚੱਲਦਾ, ਇਹ ਤਾਂ ਕੰਮ ਹੁੰਦਾ ਹੀ ਰਹਿੰਦਾ। ਇਹ ਅਕਾਲ ਪੁਰਖ ਨੇ ਰਚਨਾ ਹੀ ਐਸੀ ਰਚੀ ਹੈ, ਇਹਨੂੰ ਕੋਈ ਰੋਕ ਨਹੀਂ ਸਕਦਾ। ਸੋ ਇੱਕੋ ਸਮਾਂ ਆਇਆ ਸੀ, ਇਸ ਤਰ੍ਹਾਂ ਹੀ ਗਿੱਦੜਾਂ ਨੂੰ ਸ਼ੇਰ ਅਤੇ ਸ਼ੇਰਾਂ ਨੂੰ ਗਿੱਦੜ ਆਖਿਆ ਜਾਂਦਾ ਸੀ। ਇੱਕ ਮੈਂ ਤੁਹਾਨੂੰ ਕਵਿਤਾ ਦੀ ਤੁਕ ਪੜ੍ਹ ਕੇ ਸੁਣਾਉਂਦਾ। ਐ ਸ਼ੇਰ ਬਰਤਾਨੀਆ ਗੱਜਦਾ ਰਹੋ, ਵੈਰੀ ਗਿੱਦੜਾਂ ਨੂੰ ਸਦਾ ਪੈ ਹੋਵੇ, ਵਧੇ ਫੁੱਲੇ ਪਰਿਵਾਰ ਵਿਕਟੋਰੀਆ ਦਾ, ਹਰਾ ਭਰਾ ਇਹ ਬਾਗ ਸਦਾ ਹੋਵੇ। ਇਹ ਇੱਕ ਸਿੱਖ ਲਿਖਦਾ ਅਤੇ ਉਹ ਵੀ ਕਾਫੀ ਤਕੜਾ ਆਗੂ। ਇਹਦਾ ਇਸ ਪੁਸਤਕ ਦਾ ਨਾਂ ਹੈ ਦਸ਼ਮੇਸ਼ ਪ੍ਰਕਾਸ਼। ਅਤੇ ਇਹ ਦੱਸੋ ਵੀ ਉਹਦੇ ਵਿੱਚ ਸਗੁਰਾਂ ਨੇ ਜਿਹਨਾਂ ਨੂੰ ਸ਼ੇਰ ਬਣਾਇਆ ਉਹਨਾਂ ਨੂੰ ਉਹਨਾਂ ਨੇ ਗਿੱਦੜ ਬਣਾ ਦਿੱਤਾ, ਇਹ ਬਣ ਜਾਂਦੇ ਨੇ? ਬਣਦੇ ਨਹੀਂ ਕਦੇ। ਗਿੱਦੜ ਨੂੰ ਸ਼ੇਰ ਆਖਦੇ ਉਹ ਕਦੇ ਸ਼ੇਰ ਨਹੀਂ ਬਣ ਸਕਦਾ, ਸ਼ੇਰ ਨੂੰ ਗਿੱਦੜ ਆਖੋ ਕਦੇ ਉਹ ਗਿੱਦੜ ਨਹੀਂ ਬਣ ਸਕਦਾ। ਪਰ ਉਹਨਾਂ ਨੇ ਕੋਸ਼ਿਸ਼ ਕੀਤੀ। ਮੇਰਾ ਖਿਆਲ ਇਹਦਾ ਰਚਨਹਾਰ ਹੈਗੇ ਨੇ ਗਿਆਨੀ ਕਰਤਾਰ ਸਿੰਘ ਕਲਾਸ ਵਾਲੀ ਹੈ, ਜਿਹੜੇ ਹੈੱਡ ਗ੍ਰੰਥੀ ਰਹੇ ਨੇ ਜਾਂ ਕੀ ਰਹੇ ਨੇ ਵੱਡੇ। ਇਹਦੇ ਉਤਲੇ ਹੈਡਿੰਗ ਜਿਹੜਾ ਨਾ ਉਹ ਉੱਤੇ ਲਿਖਿਆ ਹੈ ਜਾਰਜ ਪੰਚਮ ਤੇਰੀ ਜੈ ਹੋਵੇ। ਮਤਲਬ ਇਹ ਸਾਡੇ ਜਦੋਂ ਆਦਮੀ ਇਕੱਠੇ ਹੋ ਕੇ ਕੰਮ ਕਰਦੇ ਨੇ ਨਾ ਤਾਂ ਉਹ ਬੜਾ ਕੰਮ ਕਰ ਲੈਂਦੇ ਨੇ, ਅਤੇ ਜਦੋਂ ਕਿਸੇ ਨੇ ਪਾੜਨਾ ਉਹਨਾਂ ਦੇ ਵਿੱਚੋਂ ਬੰਦੇ ਪਾੜ ਕੇ ਨਾ ਤਾਂ ਉਹਨਾਂ ਨੂੰ ਕਮਜ਼ੋਰ ਕਰਦੇ ਨੇ। ਜਿਹੜੇ ਉਹਨਾਂ ਦੇ ਸਾਥੀ ਹੁੰਦੇ ਨੇ ਸੱਜੇ ਖੱਬੇ ਬਾਂਹ ਬਣਨ ਵਾਲੇ, ਜਿੰਨਾ ਤੰਗ ਉਹ ਕਰ ਸਕਦੇ ਨੇ ਦੂਜਾ ਨਹੀਂ ਕਰ ਸਕਦਾ ਕਦੇ ਵੀ। ਸਿੱਖਾਂ ਨੂੰ ਸਿੱਖਾਂ ਨੇ ਹੀ ਸਾਰਾ ਕੁਝ ਕੀਤਾ, ਤੁਹਾਡੇ ਸਾਹਮਣੇ ਸਾਰੇ ਇਤਿਹਾਸ ਨੇ, ਪੜ੍ਹੋ ਚੰਗੀ ਤਰ੍ਹਾਂ ਬਾਬਾ ਚੋ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਆਗਿਆ ਪਈ ਕਾਲ ਕੇ ਬਾਰੇ ਸ਼ਾਇਦ ਜਿੱਥੇ ਕਿਸੇ ਨੇ ਆਖਿਆ ਸੀ ਭਈ ਉਹ ਇਹ ਸਾਬਤ ਕਰ ਦਿੱਤਾ ਲੋਕਾਂ ਨੂੰ, ਮਤਲਬ ਇੰਨਾ ਝੂਠ ਪੜਾ ਦਿੱਤਾ ਵੀ ਇਹ ਗ੍ਰੰਥ ਸਾਹਿਬ 'ਚ ਲਿਖਿਆ। ਪਟਨੇ ਵਿੱਚ ਇੱਕ ਮੈਂ ਹੋਰ ਤੁਹਾਨੂੰ ਦੱਸ ਲਵਾਂ ਫਿਰ ਮੈਂ ਭੁੱਲ ਨਾ ਜਾਵਾਂ। ਇੱਕ ਟਰੈਕਟ ਛਪਿਆ ਸਾਲ ਦੀ ਮੈਨੂੰ ਯਾਦ, ਖਾਲਸਾ ਲਾਇਲਟੀ ਉਹਦਾ ਨਾਂ ਹੈ, ਅਤੇ ਉਹਦੇ 'ਚ ਹੋਰ ਬਹੁਤ ਸਾਰੀਆਂ ਗੱਲਾਂ ਲਿਖੀਆਂ ਨੇ ਵੀ ਸਿੱਖਾਂ ਨੂੰ ਜਿਸੇ ਕੜਾ ਕਛਹਿਰਾ ਪਹਿਨਣਾ ਜ਼ਰੂਰੀ, ਉੱਥੇ ਅੰਗਰੇਜ਼ ਭਗਤੀ ਸਭ ਤੋਂ ਜ਼ਰੂਰੀ, ਨਾਲ ਉਹਦੇ ਇੱਕ ਬਾਈ ਲਾਸ ਜਿਹੜੇ ਨੇ ਉਹਨਾਂ 'ਚ ਕੇ ਬਣਾਇਆ ਹੈ। ਉਹਦੇ 'ਚ ਉਹਨੇ ਲਿਖਿਆ ਮੁੱਕਦੀ ਗੱਲ ਸਿੱਖ ਉਹ ਹੈ ਜੋ ਸਰਕਾਰ ਦਾ ਲਾਇਲ ਹੋਵੇ, ਸੁਖ ਨੂੰ ਮੰਨਦੇ ਹੋਏ ਸਰਕਾਰ ਦੇ ਅੱਗੇ ਨਾਲੋਂ ਵੱਧ ਕੇ ਲਾਇਲ ਸਾਬਤ ਹੋਣ, ਅਤੇ ਪੂਰੀ ਉਮੀਦ ਹੈ ਕਿ ਮਿਹਰਬਾਨ ਸਰਕਾਰ ਵੀ ਜੈਸਾ ਕਿ ਇਸ ਤੋਂ ਪਹਿਲੇ ਸਿੱਖ ਧਰਮ ਦਾ ਖਿਆਲ ਰੱਖਦੀ, ਉਹਨਾਂ ਉਸੇ ਸਿੱਖ ਧਰਮ ਦਾ ਖਿਆਲ ਰੱਖਦੀ ਜਿਹਨਾਂ ਦਾ ਜਿਹੜੇ ਉਹਨਾਂ ਦੇ ਲਾਇਲ ਹੋਣਗੇ, ਦੂਸਰਿਆਂ ਦੇ ਨਹੀਂ ਰੱਖ ਧਿਆਨ ਰੱਖਣਾ ਉਹਨਾਂ ਨੇ। ਪਟਨੇ ਵਿੱਚ ਆਲਮ ਜੀ ਦਾ ਇੱਕ ਵਾਰ ਦੀਵਾਨ ਲੱਗਾ, ਜਿਹੜਾ ਗੁਰੂ ਗੋਬਿੰਦ ਸਿੰਘ ਦਾ ਗੁਰਦੁਆਰਾ ਹੈ ਉੱਥੇ, ਅਤੇ ਉਹਨਾਂ ਨੇ ਇੱਕ ਕਵਿਤ ਪੜ੍ਹਿਆ। ਕਵਿਤ ਪੜ੍ਹ ਕੇ ਆਪਣੇ ਸੰਤ ਹਰਬੰਸ ਸਿੰਘ ਜੀ ਸੂਬਾ ਜੀ ਜਿਹੜੇ ਨੇ ਨਾ ਸਾਡੇ ਲਖਨਊ ਵਾਲੇ, ਅੱਜ ਕੱਲ੍ਹ ਉਹ ਸ਼ਾਇਦ ਨਦੇੜ ਹੁੰਦੇ ਨੇ, ਉਹ ਉਸ ਦੀਵਾਨ ਦੇ ਵਿੱਚ ਹੈਗੇ ਸਨ। ਅਤੇ ਉਹਨਾਂ ਨੇ ਇੱਕ ਕਵਿਤ ਪੜ੍ਹ ਕੇ ਅਤੇ ਆਖਿਆ ਵੀ ਇਹ ਕਵਿਤ ਜਿਹੜਾ ਨਾ ਇਹ ਇੱਕ ਕਵਿਤਾ ਗੁਰੂ ਗੋਬਿੰਦ ਸਿੰਘ ਦਾ ਕਵਿਤ ਨਹੀਂ ਹੈ। ਅਤੇ ਜਿਹੜੇ ਬਹੁਤ ਦੁਖੀ ਸਨ ਇਸ ਗੱਲ ਤੋਂ ਵੀ ਇਹ ਨਾਮਧਾਰੀ ਦਾ ਦੀਵਾਨ ਇੱਥੇ ਕੋਈ ਲੱਗਾ ਹੋਵੇ, ਉਹਨਾਂ 'ਚੋਂ ਇੱਕ ਸਿੱਖ ਨੇ ਉੱਠ ਕੇ ਆਖਿਆ ਵੀ ਬਾਹਰਲੀ ਕਵਿਤਾ ਨਹੀਂ ਇੱਥੇ ਪੜ੍ਹੀ ਜਾ ਸਕਦੀ, ਗੁਰਬਾਣੀ ਪੜ੍ਹੀ ਜਾ ਸਕਦੀ ਇੱਥੇ। ਉਹਨਾਂ ਆਲਮ ਜੀ ਨੇ ਆਖਿਆ ਵੀ ਅੱਗੇ ਤਾਂ ਨਹੀਂ ਕੋਈ ਬਾਹਰ ਦੀ ਕਵਿਤਾ ਪੜ੍ਹਦੇ, ਬਾਹਰ ਦੀ ਬਾਣੀ ਅੱਗੇ ਤਾਂ ਨਹੀਂ ਪੜ੍ਹੀ ਜਾਂਦੀ? ਉਹਨਾਂ ਆਖਿਆ ਨਹੀਂ। ਆਖਿਆ ਪੱਕੀ ਗੱਲ ਹੈ, ਪੱਕੀ ਗੱਲ। ਆਲਮ ਜੀ ਨੇ ਆਖਿਆ ਆਗਿਆ ਭਾਈ ਕਾਲ ਕੀ ਕਿੱਥੇ ਲਿਖਿਆ? ਉਹ ਆਉਂਦਾ ਗ੍ਰੰਥ ਸਾਹਿਬ 'ਚ ਲਿਖਿਆ। ਉਹਨਾਂ ਆਖਿਆ ਵਿਖਾ, ਉਹ ਉੱਠ ਕੇ ਵਿਖਾਉਣ ਤੁਰ ਪਿਆ, ਅਤੇ ਜਿਹਨਾਂ ਨੂੰ ਪਤਾ ਸੀ ਵੀ ਨਹੀਂ ਲਿਖਿਆ ਉਹਨਾਂ ਨੇ ਉਹਨੂੰ ਕੁੜਤਾ ਫੜ ਕੇ ਖਿੱਚ ਕੇ ਭਾ ਲਿਆ। ਉਹਨਾਂ ਆਖਿਆ ਬਹਿ ਜਾ, ਕੋਈ ਗੱਲ ਨਹੀਂ, ਉਹ ਉਦੋਂ ਦੀ ਗੱਲ ਨਹੀਂ। ਇੱਥੇ ਵੀ ਇੱਕ ਸਿੰਘ ਗੁਰਮੁਖ ਸਿੰਘ ਡਰਾਈਵਰ ਵੱਡੇ ਨਾਲ ਇੱਕ ਲੱਗਾ ਗੱਲਬਾਤ ਕਰਨ, 3-4 ਸਾਲ ਦੀ ਗੱਲ, ਅਤੇ ਉਹ ਆਉਂਦਾ ਵੀ ਇਹ ਤਾਂ ਲਿਖਿਆ ਬਾਣੀ ਹੈ ਇੱਥੇ। ਉਹਨਾਂ ਆਖਿਆ ਕਿੱਥੇ ਲਿਖਿਆ? ਇਹ ਗ੍ਰੰਥ ਸਾਹਿਬ 'ਚ ਲਿਖਿਆ। ਮਤਲਬ ਇਹ ਹੈ ਵੀ ਇਹ ਸੱਚ ਨੂੰ ਝੂਠ, ਜਿੱਥੇ ਝੂਠ ਨੇ ਹੋਣਾ ਨਾ, ਸੱਚ ਨੇ ਉਹਦਾ ਮੁਕਾਬਲਾ ਕਰਨਾ। ਜਿੱਥੇ ਸੱਚ ਨੇ ਹੋਣਾ, ਝੂਠ ਨੇ ਉਹਨੂੰ ਆਖਣਾ ਇਹ ਝੂਠ ਹੈ, ਇਹ ਸੱਚ ਨਹੀਂ, ਇਹ ਝੂਠ ਹੈ, ਸੱਚ ਨੂੰ ਝੂਠ ਆਖਣਾ। ਸੋ ਇਹਦੇ ਇਸੇ ਚੀਜ਼ ਨੂੰ ਵੱਖਰਾ ਵੱਖਰਾ ਕਰਨ ਵਾਸਤੇ ਸਤਿਗੁਰੂ ਰਾਮ ਸਿੰਘ ਆਏ। ਉਹਨਾਂ ਨੇ ਸੱਚ ਨੂੰ ਸੱਚ ਆਖਿਆ ਅਤੇ ਝੂਠ ਨੂੰ ਝੂਠ ਆਖਿਆ, ਅਤੇ ਸਿੱਖਾਂ ਨੂੰ ਤਕੜੇ ਬਣਾਤਾ ਇਸ ਗੱਲ ਦੇ ਉੱਤੇ ਵੀ ਉਹ ਪਹਿਰਾ ਦੇਣ ਇਸ ਗੱਲ ਦੇ ਉੱਤੇ ਵੀ ਇਸ ਸੱਚ ਨੂੰ ਸੱਚ ਆਖਿਆ ਜਾਵੇ, ਝੂਠ ਨੂੰ ਝੂਠ ਆਖਿਆ ਜਾਵੇ। ਇਹਦੇ ਵਾਸਤੇ ਔਕੜਾਂ ਕਿੱਥੋਂ ਪੇਸ਼ ਆਉਂਦੀਆਂ ਨੇ? ਉਹਨਾਂ ਦੇ ਵਿੱਚੋਂ ਸਿੱਖਾਂ ਨੇ ਆ ਸਾਰੇ ਜਿਹੜੇ ਸਿੱਖ ਲਾਇਲਟੀ ਖਾਲਸਾ ਲਾਇਲਟੀ ਟ੍ਰੈਕਟ ਛਾਪੇ, ਬੜਾ ਪ੍ਰਚਾਰ ਕੀਤਾ ਇਸ ਗੱਲ ਦਾ। ਇਹ ਸਾਰਾ ਕੁਝ ਉਹਦੇ ਵਿੱਚੋਂ ਹੁੰਦਾ ਸਾਰਾ, ਜਿੰਨਾ ਉਹ ਮਦਦ ਕਰ ਸਕਦੇ ਨੇ ਸਿੱਖ ਓਨੀ ਮੁਖਾਲਫਤ ਕਰ ਸਕਦੇ ਨੇ। ਸੋ ਤੁਸੀਂ ਸਤਿਗੁਰੂ ਰਾਮ ਸਿੰਘ ਦਾ ਧਿਆਨ ਧਰੋ, ਕਿਸ ਤਰ੍ਹਾਂ ਸਤਿਗੁਰਾਂ ਨੇ ਸਾਨੂੰ ਤਕੜੇ ਬਣਾਇਆ, ਕਿਹੜੀਆਂ ਕਿਹੜੀਆਂ ਗੱਲਾਂ ਨਾਲ ਤਕੜੇ ਬਣਾਇਆ। ਅੱਜ ਸਾਡੀਆਂ ਉਹ ਕਮਜ਼ੋਰੀਆਂ ਨੇ ਜਿਨ੍ਹਾਂ ਵਿੱਚ ਸਾਡੇ ਮਨ ਜਿਹੜੇ ਨੇ ਉਹ ਹੇਠਾਂ ਡਿੱਗਦੇ ਨੇ। ਅਸੀਂ ਜਿਹੜੇ ਫਿਰ ਸਭ ਤੋਂ ਪਹਿਲਾਂ ਮੈਂ ਅੱਗੇ ਵੀ ਕਈ ਵਾਰ ਅਰਜ਼ ਕੀਤੀ ਵੀ ਸਤਿਗੁਰੂ ਰਾਮ ਸਿੰਘ ਨੇ ਸਾਡਾ ਇਹ ਸਰੀਰ ਜਿਹੜਾ ਨਾ ਇਸ ਨੂੰ ਪੰਜਾਂ ਵਿਅਸਨਾਂ ਤੋਂ ਆਜ਼ਾਦ ਕਰਾਇਆ। ਕਿ ਅਸੀਂ ਅੱਜ ਆਜ਼ਾਦ ਹੈਗੇ ਹਾਂ ਨਾ ਵੀ ਪੰਜਾਂ ਵਿਅਸਨਾਂ ਤੋਂ, ਜਾਂ ਜਿੰਨੇ ਘੱਟ ਤੋਂ ਘੱਟ ਹੋ ਸਕਣ ਉਹਨਾਂ ਨੂੰ ਕੀਤਾ ਜਾਵੇ। ਇਹ ਸਤਿਗੁਰਾਂ ਨੇ ਕਿਰਪਾ ਕੀਤੀ, ਜਦੋਂ ਸਰੀਰ ਆਜ਼ਾਦ ਹੋ ਗਿਆ ਤਾਂ ਫਿਰ ਜਿਹੜਾ ਦੇਸ਼ ਆਜ਼ਾਦ ਹੋਵੇ ਉਹ ਹੀ ਕਿਸੇ ਦੂਸਰੇ ਦੇਸ਼ ਨੂੰ ਆਜ਼ਾਦ ਕਰਾ ਸਕਦਾ, ਜਿਹੜਾ ਆਪ ਹੀ ਗੁਲਾਮ ਹੈ ਕਿੱਥੋਂ ਆਜ਼ਾਦ ਕਰਾਏਗਾ। ਸੋ ਸਤਿਗੁਰੂ ਰਾਮ ਸਿੰਘ ਨੇ ਇਹ ਕਿਰਪਾ ਕੀਤੀ ਕਿ ਆਪਣੇ ਸਰੀਰ ਨੂੰ ਆਜ਼ਾਦ ਕਰਾਇਆ ਇਹਨਾਂ ਚੀਜ਼ਾਂ ਤੋਂ। ਉਹਨਾਂ ਨੂੰ ਜਿਹੜੀ ਮੌਤ ਬੜੀ ਦੁੱਖਦਾਈ ਸੀ ਨਾ, ਉਹ ਉਹਨਾਂ ਨੂੰ ਬਹੁਤ ਪਿਆਰੀ ਲੱਗਣ ਲੱਗ ਪਈ। ਉਹਨਾਂ ਦਾ ਜੀ ਕਰਦਾ ਸੀ ਵੀ ਕਦੋਂ ਸਾਡੀ ਵਾਰੀ ਆਵੇ ਅਤੇ ਅਸੀਂ ਇਹ ਉਹ ਸ਼ਹੀਦੀ ਨੂੰ ਪ੍ਰਾਪਤ ਕਰੀਏ। ਸੋ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਜਿਹੜਾ ਧਰਮ ਦੀ ਰੱਖਿਆ, ਦੇਸ਼ ਦੀ ਰੱਖਿਆ, ਗਊਆਂ ਦੀ ਰੱਖਿਆ, ਸਾਰਾ ਕੁਝ ਇਸੇ ਵਿੱਚ ਹੀ ਆ ਜਾਂਦਾ ਕਿ ਸਤਿਗੁਰੂ ਰਾਮ ਸਿੰਘ ਨੇ ਪਿਛਲੀ ਪਰੰਪਰਾ ਦੇ ਅਨੁਸਾਰ ਉਦੋਂ ਵਧੀਆ ਗਊ ਅਤੇ ਗਰੀਬ ਦੀ ਰੱਖਿਆ ਕੀਤੀ। ਜਦੋਂ ਗਊ ਅਤੇ ਗਰੀਬ ਦੀ ਰੱਖਿਆ ਆ ਜਾਏ ਉਹਦੇ 'ਚ ਧਰਮ ਵੀ ਆ ਗਿਆ ਅਤੇ ਸਿਆਸਤ ਵੀ ਆ ਗਈ। ਜਿਹੜੇ ਜਿੰਨੇ ਸਿਆਸੀ ਆਦਮੀ ਨੇ ਉਹ ਗਰੀਬਾਂ ਵਾਸਤੇ ਹੀ ਕਰਦੇ ਫਿਰਦੇ ਨੇ, ਇਹਨਾਂ ਨੂੰ ਕੁੱਲੀਆਂ ਬਣਾ ਦਿਓ, ਇਹਨਾਂ ਨੂੰ ਰੋਟੀ ਦਿਓ, ਇਹਨਾਂ ਨੂੰ ਕੱਪੜਾ ਦਿਓ, ਇਹਨਾਂ ਨੂੰ ਆਹ ਕੁਛ ਕਰੋ, ਇਹ ਸਾਰੀ ਗੱਲ ਉਹਦੇ ਵਿੱਚ ਹੀ ਆ ਜਾਂਦੀ ਇਸ ਧਰਮ ਦੇ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਅਰਜ਼ੀ ਬੇਨਤੀ ਕਰਾਂਗਾ ਆਪਸ ਵਿੱਚ ਮਿਲ ਕੇ ਪਿਆਰ ਪ੍ਰੇਮ ਨਾਲ ਰਹਿ ਕੇ ਦੁਆਇਸ਼ ਈਰਖਾ ਜਿਹੜੀ ਹੈ ਇਹਨੂੰ ਆਪਣੇ ਅੰਦਰੋਂ ਬਾਹਰ ਕੱਢ ਕੇ ਅਤੇ ਸਤਿਗੁਰਾਂ ਦੇ ਮੱਤ 'ਤੇ ਧਾਰਨੀ ਹੋ ਕੇ ਚੱਲ ਕੇ ਸਤਿਗੁਰੂ ਰਾਮ ਸਿੰਘ ਦੇ ਦਰਸ਼ਨ ਵਿੱਚ ਹਰ ਨਾਮਧਾਰੀ ਇੱਕ ਇੱਕ ਘੰਟਾ ਨਾਮ ਸਿਮਰਨ, ਇੱਕ ਇੱਕ ਪਾਠ, ਹਰ ਪਰਿਵਾਰ ਆਦਿ ਜਾਂ ਦਸਮ ਦਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਦਰਸ਼ਨ ਵਿੱਚ ਕਰਿਆ ਕਰੋ। ਸਤਿਗੁਰਾਂ ਨੇ ਕਿਰਪਾ ਕੀਤੀ ਜੇ ਆਹ ਥਾਂ ਸਾਡੇ ਕੋਲ ਹੁੰਦਾ ਹੀ ਨਾ ਤਾਂ ਅਸੀਂ ਇੱਥੇ ਕਿੱਥੇ ਆ ਕੇ ਦਿਨ ਮਨਾਉਂਦੇ। ਇਹ ਸਤਿਗੁਰਾਂ ਕਿਰਪਾ ਕੀਤੀ ਜਿਨ੍ਹਾਂ ਨੇ ਮਨਾ ਤੇ ਉਹਨਾਂ ਨੂੰ ਪ੍ਰੇਰ ਕੇ ਅਤੇ ਜਗ੍ਹਾ ਸਾਨੂੰ ਲੈ ਦਿੱਤੀ। ਪਿੰਡ ਵਾਲਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਮੈਂ ਅੱਗੇ ਵੀ ਆਖਿਆ ਸੀ ਕਿਸੇ ਬੁਲਾਰੇ ਨੂੰ, ਸ਼ਾਇਦ ਉਹਨਾਂ ਨੇ ਕੀਤਾ ਹੋਵੇ, ਮੈਨੂੰ ਨਹੀਂ ਯਾਦ। ਅਤੇ ਮੈਂ ਪਿੰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਉਹਨਾਂ ਨੇ ਹਰ ਥਾਂ ਸਾਡਾ ਸਾਥ ਦਿੱਤਾ ਪੂਰੀ ਤਰ੍ਹਾਂ। ਔਰ ਮੈਂ ਉਹਨਾਂ ਸੰਤਾਂ ਦੇ ਜਿਹੜੇ ਸਾਧੂਆਂ ਦੇ ਡੇਰੇ ਵਾਲੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਭਈ ਉਹਨਾਂ ਨੇ ਉਸ ਗੱਲ ਤੋਂ ਬਾਹਰ ਫਿਰ ਸਾਡੇ ਨਾਲ ਮਿਲ ਕੇ ਕਰਨ ਨਾ ਕਰਨ ਪੁੱਟਦੇ ਨੇ। ਮੈਂ ਇੰਨੀ ਗੱਲ ਕਰ ਕੇ ਤੁਹਾਨੂੰ ਸਾਰਿਆਂ ਤੋਂ ਅੱਗੇ ਲਵਾਂਗਾ। ਸਤਿ ਸ਼੍ਰੀ ਅਕਾਲ। ਪਰਮ ਸਤਿਕਾਰਯੋਗ ਸਾਧਨ ਮਨ ਵਿੱਚ ਹੀ ਇਕਾਗਰ ਕਰਨ ਲਈ, ਰਚਨਾ ਪਵਿੱਤਰ ਕਰਨ ਲਈ ਸਭ ਗੱਜ ਕੇ ਆਪਣੇ ਕੰਨ ਸ਼੍ਰੀ ਸਤਿਗੁਰੂ ਪ੍ਰਕਾਸ਼ ਜਿੰਨੀ ਤੁਦਨੋ ਧੰਨ ਕਹਿਆ ਤਿੰਨ ਜਮ ਨੇੜ ਨਾ ਆਇਆ। ਇਹ ਗੱਲ ਉਜਾਗਰ ਸਿੰਘ ਦਾ ਲੜਕਾ ਮਲੂਕ ਸਿੰਘ ਜਿਹੜਾ ਉਹਨੂੰ ਪੁੱਛ ਲਿਓ ਵੀ ਕਿਸ ਤਰ੍ਹਾਂ ਜਮਾਂ ਤੋਂ ਸਤਿਗੁਰਾਂ ਛਡਾਇਆ ਸੀ। ਤੁਸਾਂ ਸਾਧ ਸੰਗਤ ਨੇ ਮੇਲਾ ਕੀਤਾ ਹੈ ਸੰਤਾਂ ਦੀ ਯਾਦ ਵਿੱਚ, ਤੁਸੀਂ ਧਿਆਨ ਮਾਰੋ ਕਿ ਸੰਤਾਂ ਦੀ ਯਾਦ ਵਿੱਚ ਮੇਲੇ ਕਰਦੇ ਹਾਂ, ਅੱਗੋਂ ਸੰਤ ਸਾਡੇ ਕੋਲ ਕਿੰਨੇ ਕੁ ਨੇ, ਉਹ ਵੀ ਸੰਤ ਸਨ। ਸੰਤਾਲਾ ਸਿੰਘ ਹੋਰੀ ਸੱਚੇ ਪਾਸੇ ਜੀਪ 'ਤੇ ਆਉਣਾ, ਨਾਲ ਟ੍ਰੇਲਰ ਆਉਣਾ, ਟ੍ਰੇਲਰ ਉਹ ਉੱਥੇ ਦਾਤ ਖੋਲਦੇ ਉੱਤੇ ਸੱਚੇ ਪਾਸੇ ਪਹਿਲੋਂ ਆ ਕੇ ਸੰਤਾਲਾ ਸਿੰਘ ਨੂੰ ਮਿਲ ਕੇ ਫਿਰ ਜਾ ਕੇ ਪਤਾ ਕਰਨਾ। ਇਸ ਵੇਲੇ ਸਮੇਂ ਦੇ ਪ੍ਰਭਾਵ ਹੇਠਾਂ ਪੈਸੇ ਨੂੰ, ਧਨ ਨੂੰ, ਮਾਇਆ ਨੂੰ, ਲਾਲਚ ਨੂੰ, ਲੋਭ ਨੂੰ, ਮਾਣ ਸਤਿਕਾਰ ਨੂੰ ਜੀ ਲਲਚਾਉਂਦਾ ਬੜਾ, ਹੰਕਾਰ ਸਾਡਾ ਖਹਿੜੇ ਨਹੀਂ ਛੱਡਦਾ। ਇਹ ਸਾਰੀਆਂ ਚੀਜ਼ਾਂ ਤੋਂ ਰਹਿਤ ਹੋ ਕੇ ਸੰਤ ਵਾਲਾ ਪਾਸਾ ਅਖਤਿਆਰ ਕੀਤਾ ਜਾ ਸਕਦਾ। ਸੰਤ ਬਣਨਾ ਤਾਂ ਬੜੀ ਔਖੀ ਗੱਲ ਹੈ, ਪਰ ਜੇ ਸੰਤਾਂ ਦੀ ਗੱਲ ਵੀ ਸੁਣਨੀ ਉਹਨੇ ਤਾਂ ਇਹ ਚੀਜ਼ਾਂ ਸਾਰੀਆਂ ਕੱਢ ਕੇ ਸਮਝਿਆ ਜਾਣਾ। ਮੈਂ ਉਹਨਾਂ ਨੇ ਬੜੇ ਸੋਹਣੇ ਸ਼ਬਦਾਂ ਨਾਲ ਆਖਿਆ ਵੀ ਮੱਤ ਜਿਹੜੀ ਇਹਨੇ ਮਨ ਦੀ ਉਹ ਛੱਡੋ। ਇੱਕ ਬਾਣੀ ਜੋ ਸਤਿਗੁਰਾਂ ਨੇ ਲਿਖੀ ਹੈ, ਮਨ ਕੀ ਮੱਤ ਤਿਆਗਾ ਉਹ ਹਰ ਜਾਣ। ਇਹ ਬਾਤ ਕਿੱਥੇ ਹੈ, ਤੁਸੀਂ ਜ਼ਿਮੀਦਾਰ ਲੋਕ ਹੋ, ਤੁਹਾਨੂੰ ਪਤਾ ਕੋਈ ਅੱਜ ਕੱਲ੍ਹ ਲੋਹਾਂ ਵਗਦੀਆਂ ਵਿੱਚ, ਧੁੱਪਾਂ ਲੱਗੀਆਂ ਵਿੱਚ, ਗਰਮੀ ਵਿੱਚ ਬਹਿ ਕੇ ਕਣਕ ਦੀ ਵਾਢੀ ਅਤੇ ਕਣਕ ਦਾ ਕੱਢਣਾ ਕਿੰਨਾ ਔਖਾ ਜਾਪਦਾ, ਪਰ ਜਿਹੜਾ ਕੱਢ ਲੈਂਦਾ ਉਸ ਤੋਂ ਪ੍ਰਾਪਤ ਕਰਦਾ। ਹੁਣ ਤੁਹਾਨੂੰ ਥੋੜ੍ਹੇ ਚਿਰ ਬਾਅਦ ਝੋਨਾ ਲਾਉਣਾ ਪੈਣਾ ਭਾਦੋਂ ਦੀਆਂ ਧੁੱਪਾਂ ਵਿੱਚ, ਜਦੋਂ ਗੈਂਡਾ ਵੀ ਛਾਵੇਂ ਹੋ ਜਾਂਦਾ, ਜ਼ਿਮੀਦਾਰਾਂ ਨੇ ਜਾ ਕੇ ਧੁੱਪਾਂ ਵਿੱਚ ਪਾਣੀ ਵਿੱਚ ਖਲੋਣਾ,
ਪਰ ਜਿਹੜੇ ਉਹ ਵਕਤ ਕੱਢ ਲੈਂਦੇ ਨੇ ਉਹ ਅਗਰ ਸੁਖ ਪ੍ਰਾਪਤ ਕਰਦੇ ਨੇ ਮਾਇਆ ਦਾ। ਇਸੇ ਤਰ੍ਹਾਂ ਹੀ ਜਿਹੜੀ ਕਠਿਨ ਬਾਤ ਹੈ ਮਨ ਦੀ ਮੱਤ ਤਿਆਗਣੀ, ਜੇ ਇਹ ਹੋ ਸਕੇ ਤਾਂ ਫਿਰ ਸੰਤਾਂ ਦੀ ਗੱਲ ਸਾਡੀ ਸਮਝ ਆ ਸਕਦੀ ਹੈ। ਤੁਹਾਡੇ ਪਿੰਡ ਦਾ ਨਾਂ ਸੰਤ ਨਗਰ ਹੈ, ਕਿਸੇ ਆਦਮੀ ਦਾ ਨਾਂ ਲੱਖਾ ਸਿੰਘ ਹੋਵੇ, ਉਹਨੂੰ ਆਖੇ ਤੂੰ 10 ਰੁਪਈਏ ਦੇ, ਆਖੇ ਪੈਸੇ ਦੇ 10 ਰੁਪਈਏ ਤਾਂ ਮੇਰੇ ਕੋਲ ਹੈ ਨਹੀਂ, ਨਾਂ ਲੱਖਾ ਸਿੰਘ, ਨਾਂ ਤਾਂ ਸਾਡਾ ਨਾਮ ਘਰ ਹੀ ਹੈ, ਨਾਮ ਅੱਠਾ ਪੈਰਾਂ 'ਚ 5-10 ਮਿੰਟ ਵੀ ਸਾਡਾ ਜਪਣਾ ਔਖਾ ਹੋਇਆ। ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਸਰੀਰ ਕੁਟੰਬ ਦਿੱਤਾ, ਤੁਸੀਂ ਉਹ ਜਦੋਂ ਸੱਚ ਨਾ ਪਾਇਆ, ਪੌੜੀ ਛੁੱਟ ਕੇ ਫਿਰ ਹੱਥ ਨਾ ਆਵੇ, ਪਹਿਲਾ ਜਨਮ ਦਵਾਇਆ। ਜਿਹੜਾ ਆਦਮੀ ਕਿਸੇ ਨੂੰ 15 ਰੁਪਏ ਮਹੀਨਾ ਮਦਦ ਦੇ ਦਿੰਦਾ ਨਾ, ਉਹਦੇ ਬੜੀ ਸਮਝਦਾ ਵੀ ਇਹ ਬਹੁਤ ਚੰਗਾ ਆਦਮੀ ਹੈ, ਉਹਦੀ ਬੜੀ ਕਦਰ ਕਰਦਾ। ਜਿਸਦਾ ਦੀਆ ਪਹਿਨੇ ਖਾਏ ਕਿਸੇ ਉਹ ਆਸ ਕਿਉਂ ਬਣਾਉਂਦਾ ਹੈ, ਜਿਹਦੀ ਕਿਰਪਾ ਨਾਲ ਜੇ ਪ੍ਰਸਾਦ ਆਰੋਗ ਕੰਚਨ ਦੇਹੀ ਆਦਮੀ ਤੁਰਦਾ ਫਿਰਦਾ। ਬੜੀ ਅਜੀਬ ਗੱਲ ਹੈ ਅਤੇ ਇਹ ਸਾਰੀਆਂ ਗੱਲਾਂ ਜਾਨਵਰਾਂ ਕੋਲ ਡੰਗਰਾਂ ਕੋਲ ਨਹੀਂ ਹੈਗੀਆਂ। ਅਤੇ ਉਹ ਕੱਪੜੇ ਬਣਾ ਸਕਣ, ਆਪਣਾ ਭੋਜਨ ਬਣਾ ਕੇ ਖਾ ਸਕਣ, ਆਪਣੇ ਮਕਾਨ ਬਣਾ ਸਕਣ, ਜਾਂ ਕੋਈ ਵੀ ਚੀਜ਼ ਆਪਣੀ ਕਰ ਸਕਣ, ਖਾਣੇ ਪਕਾ ਸਕਣ, ਇਹ ਕੰਮ ਨਹੀਂ ਹੈਗਾ ਉਹਨਾਂ ਕੋਲ। ਪਰ ਉਹ ਡੰਗਰ ਸਾਡੇ ਨਾਲ ਖੁਸ਼ ਰਹਿੰਦੇ ਨੇ, ਸਾਡੇ ਕੋਲ ਇਹ ਸਾਰੀਆਂ ਚੀਜ਼ਾਂ ਪ੍ਰਾਪਤ ਨੇ, ਪਰ ਖੁਸ਼ੀ ਸਾਡੇ ਕੋਲ ਨਹੀਂ। ਅਸਾਂ ਗਲਤ ਪਾਸਾ ਸੋਚ ਲਿਆ ਕਿ ਮਾਇਆ ਕਮਾ ਕੇ ਬਹੁਤ ਸੁੱਖ ਹੁੰਦਾ, ਇਹਦੇ ਵਿੱਚ ਸੁੱਖ ਬਿਲਕੁਲ ਨਹੀਂ ਹੈਗਾ। ਪੁੱਤਰ ਕਲੱਤਰ ਲੱਛਮੀ ਮਾਇਆ, ਇਨਸੇ ਕਹੋ ਕਵਨਾ ਸੁੱਖ ਪਾਇਆ, ਹੁਕਮ ਹੋਇਆ ਵੀ ਦੱਸੋ ਕੋਈ ਦੇਹਨ ਸੁੱਖ ਪਾਇਆ, ਕੋਈ ਦੱਸੋ। ਜੇ ਪੁੱਤਰ ਨਹੀਂ ਤਾਂ ਤਾਂ ਵੀ ਦੁਖੀ, ਜੇ ਹੋ ਗਿਆ ਤਾਂ ਉਹ ਆਖੇ ਨਹੀਂ ਲੱਗਦਾ ਤਾਂ ਵੀ ਦੁਖੀ, ਜੇ ਉਹ ਬਿਮਾਰ ਹੋ ਗਿਆ ਤਾਂ ਵੀ ਦੁਖੀ, ਜੇ ਮਰ ਗਿਆ ਤਾਂ ਵੀ ਦੁਖੀ, ਜੇ ਘਰੋਂ ਚੰਗਾ ਭਲਾ ਹੁੰਦਾ ਤੁਰ ਗਿਆ ਛੱਡ ਗਿਆ ਤਾਂ ਵੀ ਦੁਖੀ। ਉਸ ਦੁੱਖ ਵਿੱਚ ਅਸੀਂ ਜੰਮਦੇ ਅਤੇ ਮਰਦੇ ਹਾਂ। ਜਿਹੜਾ ਅਸਲ ਸੁੱਖ ਹੈ ਉਹ ਸਤਿਗੁਰਾਂ ਦੀ ਸ਼ਰਨ ਵਿੱਚ ਸਾਧ ਸੰਗਤ ਦੇ ਵਿੱਚ ਆ ਕੇ ਉਸਦੀ ਪ੍ਰਾਪਤੀ ਅਸੀਂ ਨਹੀਂ ਕਰਦੇ। ਸਾਧ ਸੰਗਤ ਨੇ ਬੜੀ ਕਿਰਪਾ ਕੀਤੀ, ਇੱਥੇ ਕੁਝ ਸਰੀਰ ਜੁੜਦੇ ਨੇ ਭਜਨ ਬਾਣੀ ਵਾਸਤੇ, ਪਰ ਬੜੇ ਥੋੜ੍ਹੇ ਨੇ। ਤੁਹਾਡੀ ਪੈੜੀ ਵਿੱਚ ਕਣਕ ਬੀਜੀ ਹੈ, ਫਸਲ ਬੜਾ ਭਰਪੂਰ ਹੈ, ਪਰ ਜਦੋਂ ਕਣਕ ਵੱਢ ਕੇ ਝਾੜ ਕੱਢਿਆ ਜਾਂਦਾ ਤਾਂ ਬਸਾਂ 20 ਕੁ ਸ਼ੇਰ ਨਿਕਲੇ 1 ਕਿੱਲੇ 'ਚੋਂ, ਬੜੀ ਮਾਯੂਸੀ ਹੁੰਦੀ। ਇੱਥੇ ਇੰਨੀ ਆਬਾਦੀ ਸਾਡੀ ਸੰਤ ਨਗਰ ਦੀ, ਭਜਨ ਕਰਨ ਵੇਲੇ ਕਿੰਨੇ ਕੁ ਸਿੱਖ ਜੁੜਦੇ ਨੇ, ਉਹ ਸਾਡਾ ਤੱਤ ਹੈ, ਮੱਖਣ ਹੈ, ਨਿਚੋੜ ਹੈ, ਉੱਥੋਂ ਸਾਨੂੰ ਪਤਾ ਲੱਗਦਾ ਵੀ ਅਸੀਂ ਕਿੰਨੇ ਕੁ ਗਿਣਤੀ ਵਿੱਚ ਆਉਂਦੇ ਹਾਂ। ਜਦੋਂ ਕੋਈ ਚੰਗੀ ਗੱਲ ਮਨ ਵਿੱਚ ਆਉਂਦੀ ਹੈ, ਉਤਸ਼ਾਹ ਆਉਂਦਾ ਹੈ, ਤਾਂ ਉਹ ਸਤਿਗੁਰਾਂ ਦੀ ਕਿਰਪਾ ਨਾਲ ਮਾੜੀ ਸਾਡੇ ਹਰ ਗੱਲ 'ਚ ਰਹਿੰਦੀ ਹੈ ਮਨ ਵਿੱਚ। ਮੇਰਾ ਜੀ ਕਰਦਾ ਵੀ ਇਹੋ ਜਿਹੇ ਹਾਲਾਤ ਸਾਜ਼ਗਾਰ ਬਣਾਓ ਜਿਹਦੇ ਨਾਲ ਹਰ ਪਿੰਡ ਵਿੱਚ ਦਿਲਰਬਾ ਤਬਲੇ ਨਾਲ, ਸਤਾਰ ਨਾਲ, ਸਰੋਦ ਨਾਲ ਅਸਾਂ ਦੀਵਾਰਾਂ ਲੱਗਣ। ਜੇ ਹਾਲੇ ਤਾਂ ਸਬਜ਼ੀ ਪੜ੍ਹਦੇ ਨੇ ਤਾਂ ਨਾਲ ਵਾਜਾ ਨਾ ਹੋਵੇ, ਦੋਸ਼ ਵੱਜਦੇ ਹੋਣ ਨਾਲ ਇਸ ਪਾਸੇ ਥੋੜ੍ਹਾ ਜਿਹਾ ਧਿਆਨ ਦਿਓ, ਤਾਂ ਔਖਾ ਕੰਮ ਨਹੀਂ, ਪਰ ਇਸ ਪਾਸੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਸਾਡੇ ਬੱਚੇ ਡਾਕਟਰ, ਵਕੀਲ, ਮਾਸਟਰ ਦੇ ਬੜਾ ਕੋਈ ਬਣਦੇ ਨੇ, ਉਹਨਾਂ ਨੂੰ ਪਾਠੀ ਬਣਾਓ। ਪਾਠੀ ਇਸ ਲਈ ਨਹੀਂ, ਪਾਠ ਕਰਕੇ ਤੂੰ ਪੈਸੇ ਕਮਾਵੇਗਾ। ਸੱਚ ਬਾਰੇ ਉਪਦੇਸ਼ ਤੋਂ ਸੁਣਿਆ, ਮਾਇਆ ਕਾਰਨ ਵਿੱਦਿਆ ਵਿੱਚ ਜਨਮ ਅਭਿਰਥਾ ਜਾਈ। ਇੱਕ ਦੂਜੇ ਦੇਖਦੇ ਕੋਈ ਚਿੱਟੇ ਕੱਪੜਿਆਂ ਵਾਲੇ ਸਾਰ 6-7 ਸਾਡੇ ਕੋਲ ਭੈਣੀ ਸਾਹਿਬ ਆਉਂਦੇ ਨੇ, ਕਦੇ ਕਦੇ ਲੰਮੇ ਲੰਮੇ ਝੋਲਿਆਂ ਵਾਲੇ, ਉਹ ਪਾਠ ਕਰਦੇ ਨੇ, ਪੈਸਾ ਕੋਈ ਨਹੀਂ ਦਿੰਦੇ ਜਾਣ, ਉਹਨਾਂ ਸਾਰਿਆਂ ਨੂੰ ਪਿੰਡ ਲੱਗੇ ਨੇ। ਸੰਤ ਕ੍ਰਿਸ਼ਨ ਸਿੰਘ ਹੋਰਾਂ ਨੇ ਛੁੱਟੀਆਂ ਦਾ ਤੁਸੀਂ ਸਤਿਗੁਰਾਂ ਦੇ ਉਪਦੇਸ਼ ਵਿੱਚ ਸੁਣਿਆ, ਅਤੇ ਉਹ ਜਦੋਂ ਦੂਜੇ ਪਾਠਾਂ ਨੇ ਮੁੱਲ ਜਿੰਨੇ ਸਨ ਉਦੋਂ 5-7 ਗੁਣਾ ਜ਼ਿਆਦਾ ਪੈਸੇ ਲੈਂਦੇ ਸਨ ਪਾਠ ਦੇ, ਪੈਸਿਆਂ ਦਾ ਕੀ ਕਰਦੇ ਸਨ, ਪੈਸੇ ਸਾਂਭ ਕੇ ਰੱਖਦੇ ਸਨ। ਜਦੋਂ ਸਤਿਗੁਰੂ ਗੁਰਦਾਸ ਸਿੰਘ ਸੱਚੇ ਪਾਤਸ਼ਾਹ ਦੇ ਦਰਸ਼ਨ ਨੂੰ ਉਹ ਪੈਸੇ ਸਾਰੇ ਦਿੰਦੇ ਸਨ। ਉਹਨਾਂ ਦਿਨਾਂ 'ਚ 15,000 के किन्ना मैं याद नहीं पर विदेश रिकॉर्ड होया रुपया उन्होंने जोड़ जोड़ दिता। अखीर उन्होंने आख्या भाई मैं हूँ चढ़ाई कर देना फलाने था मेरे इन्ने पैसे पे ने वो सगुरू प्रताप सिंह सच्चे पातशाह जो आन उदो उन्होंने पैसे देने। एक बजन मैं याद आ गया बाबा बूटा सिंह लाखने के होंगे सन लाहौर के जिले से तो उगराही करते सन वो पुराने तरीके मुताबक वासनी होंगी सी असल लंबी लंबी वो रुपये पा के रखी जाने साथ में जोड़ा रुपया वासनी ही चला जाना वो उन्होंने सगुरू प्रताप सिंह सच्चे पातशाह तो बिना नहीं किसी ने देना भावें माता जी भी आखो इतों तक भी दरिया चाड़ आया तो बेड़ी वाला आके पैसे दो रौला समय पैसा रुपया नहीं कट के देना बली बड़े सन तगड़े सन तो साने वासनी बजी बजाई दरिया पार करके आ गए पैसा उन्होंने नहीं दिता सगुरों आके पैसे दिते इन्ने तगड़े सन दाली बनवा दाली बनवा रोज़ एक सेक घ्यो पक्का पी जाते सन सादा पानी इस बखरा छकते थे अठी पैरी जनरल बनाने जाते सन सगुरन सेवा करते तो उन्हों का एक निशाना सी सगुर की खुशी सगुर के उपदेश सुने बहुत ही गरीब पुराना रहा पुखा कोई डेरे पर भाग सिंह चला गया कोई ब्यास चला गया कोई कितने चला गया कोई कितने चला गया पर इस तरह फिर उस पासा सगुर का नहीं दिता उन्होंने सगुर भुल जाना जिन्होंने पाकिस्तान तो कट के लिया जो अभी उत्तर दिन मर जाते आना ही किस तरह साढ़े प्यो माँ जो सू उतों आए वो आए ने साडा जन्म होया इतने जो सोचा करो थोड़ा जहा तो तगड़े होकर उद्यम करो जो पाठ थोड़े सगुरु राम सिंह के दर्शन में रेंगे ने पूरे करो साड़ी कोशिश ये है कि सच पाए कृपा करते असू ने मिले तो सवा वाला पाठ का भोग पै जाए थोड़ा जहा रहा उद्यम करो तगड़े हो तो कोई औखी गल नहीं हो जाती तुम ये चेता करो कि अभी नामधारी सू सगुरों ने नामधारी बनाया जिस वेले कोई बड़ा खुशी का मौका आता उस वे भी असं बड़े औखे हो जाने कोई घर मुंडा जम पा के जाके तो सत्कार करते हैं फोन वाले भी कर नहीं आने ना रोन दें मेरे किसी तो सगुर ने उद्देश सुने भाई एक माई का प्रसंग श्याम वे घरों शायद इंद्र सिंह उन्होंने ना दसिया पढ़ाई कर गया माई ना रोई ना किसी ने रोन दसा सगुरों बहुत उस भाई तारीफ की है सा माइया ने सिखा लेनी चाहिए रोन वाले वक्त लिखे है रोन वाले जितड़े सब बन है पंड पराल पराली की पंड बन के लै जाओ रोज की निकलना दाना कोई निकलना तुझे सगुरू राम सिंह सच्चे पातशाह के हुक्म सुनो सगुरों ने हुक्म दिता पुरानी शरीर छड़ जाए उसके पिछे रोना पिटना नहीं एक तो परमेश्वर से बेमुखी होंगी है एक वो शरीर जरा छुट जाता जिरा वो अगे जाता तो उन्होंने रोन का सीण का पानी वो डिगदा तो आता हे अकाल पुरख इन्होंने कोई होर मरे मेरा पिछा छेदन तो जो कोई शरीर चढ़ता तो असं वो सद का पाठ सुनते हैं मत मैं पिछे कोई रोग से सो मैं रोल ना पाया तो यह सारा कुछ तह होना जो भजन बंदगी होगा सत्संग होगा सत्संग की है सत्संग कैसी जानी है जिता एक नाम दिखाएंगे जिस वे भजन कर लगो सगुरू राम सिंह ने अंदर वसा के करो अरदास करो तो बख्शिश मंगो भी साढ़े से कृपा हो असं दुनियादार ना बनीए असं सिख बनी एक पास सारी हिंदुस्तान का बादशाह बन का मौका मिलता हो एक पास झाड़ू दे टोकरी का काम हो तो फिर वो छड़ के झाड़ू टोकरी वाले पास चले जाओ सियाणा नहीं कोई आगता जदों कोई पुराने शरीर छड़ता है तगड़े होकर उद्यम करके वो घर जाके उन्होंने आखो ना भाई आप नाम करिए आप काम नहीं करना तगड़ा हो उद्यम कर तुम कि शरीर नाम से वास्ते जुड़ते हो मैं पता नहीं ये गिनती करो अगले महीने में उस सवाए ड्यूड़े हो जाए ये चारा करो इस बार मैं बहुत संग आती है जो मैं वेखदा कि साढ़े पिंड में शराब के ठेके क्यों ने ठेके ठेके वाला कोई कसूर नहीं जो पीने वाले इतने में ठेके तो होने ही होना अपने भरावान पितावान चाचा ताया बच्चों प्रेम न हाथ जोड़ के प्रेरणा दे के जिस तरह भी हो सकता है ये कोशिश करो तो किसी घर से कोई शराब पीने वाला ना हो एक फैसला कर लो संत नगर पिंड जोड़ा ना ये कोई शराब पीने वाला नहीं सारे दिन गोली मारिया नहीं मुकने कदम ਇਹਨਾਂ ਨੂੰ ਪ੍ਰੇਮ ਨਾਲ ਪਿਆਰ ਨਾਲ ਅਰਜ਼ ਕਰਨ ਕਰਕੇ ਅਤੇ ਉਹਨਾਂ ਨੇ ਮਨ ਬਣਾਓ ਇਸ ਤਰ੍ਹਾਂ ਦੇ ਵੀ ਉਹ ਬਿਲਕੁਲ ਨਾ ਪੀਣ। ਇੱਕ ਵਾਰ ਸਤਿਗੁਰੂ ਪ੍ਰਤਾਪ ਸਿੰਘ ਉੱਤੇ ਪਾਸੇ ਹੁੰਦੇ ਪਾਕਿਸਤਾਨ ਤੋਂ ਖੇਤੀ ਬਾਅਦ ਇੱਕ ਚਰਨ ਸਿੰਘ ਥਾਣੇਦਾਰ ਹੁੰਦਾ ਸੀ ਰਾਣੀਆਂ, ਉਹ ਮੇਰੇ ਕੋਲ ਆਇਆ, ਮੈਨੂੰ ਆਉਂਦਾ ਤੁਹਾਡੇ ਪਿੰਡਾਂ 'ਚ ਸਾਨੂੰ ਕੋਈ ਪਾਣੀ ਨਹੀਂ ਪੁੱਛਦਾ ਪੁਲਿਸ ਵਾਲਿਆਂ ਨੂੰ, ਪਾਣੀ ਕਿਉਂ ਨਹੀਂ ਪੁੱਛਦਾ? ਸਿੱਖ ਦੇ ਖਿਲਾਫ ਈਰਖਾ ਦੁਆਇਸ਼ ਕੋਈ ਲੋੜ ਨਹੀਂ ਸੀ, ਕੋਈ ਚੋਰੀ ਨਹੀਂ ਸੀ, ਕੁਛ ਨਹੀਂ ਸੀ। ਮੈਂ ਅੱਗੇ ਵੀ ਕਈ ਵਾਰ ਦੱਸਿਆ ਇੱਥੋਂ ਗੁਰਬਖਸ਼ ਸਿੰਘ ਦੀ ਵੱਧ ਨਿਕਲ ਗਈ, ਸਾਰੇ ਪਿੰਡ ਇਕੱਠੇ ਹੋ ਗਏ ਮਗਰ ਭੱਜ ਕੇ ਵੱਧ ਲਿਆ ਕੇ ਸਾਹ ਲਿਆ ਉਹਨਾਂ ਨੇ। ਅਤੇ ਹੁਣ ਮੈਂ ਅੱਗੇ ਆਖਿਆ ਸੀ ਜਿਹੜੇ ਲਿਖਿਆ ਨਾ ਚੋਰ ਕੀ ਹਾਮਾ ਭਰਿਆ ਨਾ ਕੋਈ, ਅਤੇ ਇਸ ਵੇਲੇ ਝਗੜੇ ਹੋ ਗਏ ਮਗਰ ਕਰਨ ਲੱਗ ਪੈਂਦੇ ਨੇ। ਮੈਨੂੰ ਇੱਕ ਗੱਲ ਯਾਦ ਹੈ, ਇੱਕ ਮੈਨੂੰ ਪਤਾ ਨਹੀਂ ਕਿਹੜੇ ਸਿੰਘ ਸਨ ਸੰਤ ਨਗਰੋਂ ਮੇਰੇ ਕੋਲ ਗਏ ਜੀਵਨ ਨਗਰ, ਇਹ ਗੱਲ ਕੋਈ 15-20 ਸਾਲਾਂ ਦੀ ਸ਼ਾਇਦ 15 ਸਾਲ ਦੀ ਹੋਵੇਗੀ, ਉਹ ਹੱਥ ਛੁਪੇ ਦਾ ਬੜਾ ਕੰਮ ਚੱਲਦਾ। ਉਹ ਆਖਣਗੇ ਵੀ ਸਾਡੇ 'ਤੇ ਹੱਥ ਛੁਪਾਇਆ, ਬੜਾ ਅਨਰਥ ਹੋ ਗਿਆ, ਸਾਡੀ ਜ਼ਮੀਨ ਖੁਸ ਗਈ, ਇਸ ਤਰ੍ਹਾਂ ਹੋ ਗਿਆ ਇਸ ਤਰ੍ਹਾਂ। ਮੈਂ ਕਿਹਾ ਮੈਂ ਤੁਹਾਡੀ ਪੂਰੀ ਮਦਦ ਕਰਦਾ, ਪਰ ਮੇਰੀ ਤੁਸੀਂ ਇੱਕ ਗੱਲ ਮੰਨੋ ਵੀ ਜਦੋਂ ਕਿਸੇ 'ਤੇ ਹੱਥ ਛੁਪਾ ਹੋਵੇ ਤੁਸੀਂ ਮੇਰੇ ਨਾਲ ਚੱਲੋ ਅਤੇ ਆਪਾਂ ਸਾਰਿਆਂ ਨੂੰ ਹਟਾਈਏ ਉੱਥੋਂ ਹੀ, ਛੱਡ ਕੇ ਭੱਜ ਕੇ। ਜਦੋਂ ਝਾੜੂ ਫੜਨਾ ਸਾਰਾ ਥਾਂ ਸਾਫ਼ ਕਰਨਾ, ਅਤੇ ਆਪਣੇ ਆਪਣੇ ਪਿੰਡਾਂ ਵਿੱਚ ਕੋਸ਼ਿਸ਼ ਕਰਕੇ ਅਰਜ਼ ਬੇਨਤੀ ਕਰਕੇ ਪ੍ਰੇਰਣਾ ਦੇ ਕੇ ਸ਼ਰਾਬਾਂ ਬੰਦ ਕਰਾਓ, ਤਗੜੇ ਹੋ ਕੇ ਸਾੜੀਆਂ ਮੁੰਨਾ ਹਟਾਓ, ਉਹ ਤਾਂ ਹਟਣਗੇ ਜੇ ਤੁਸੀਂ ਉਹ ਵਾਤਾਵਰਨ ਇਹੋ ਜਿਹਾ ਬਣਾਓਗੇ ਜਿਹਦੇ 'ਚ ਉਹਨਾਂ ਨੂੰ ਪਤਾ ਲੱਗੇ ਵੀ ਇਹ ਕੰਮ ਮਾੜਾ। ਗੁਰੂ ਗੋਬਿੰਦ ਸਿੰਘ ਨੇ ਆਪਣੇ ਸਾਹਿਬਜ਼ਾਦੇ ਚਾਰੇ ਸਾਡੇ ਸਿੱਖੀ ਵਾਸਤੇ ਵਾਰੇ ਨੇ, ਸਾਨੂੰ ਲਾਭ ਤਾਂ ਵੀ ਅਸੀਂ ਉਹਦਾ ਧਿਆਨ ਨਹੀਂ ਕਰਦੇ ਇਸ ਗੱਲ ਦਾ। ਇਸ ਸਾਲ ਫਲਾਣਾ ਵੀ ਆਇਆ, ਇੰਨੀ ਕਣਕ ਵੱਧ ਗਈ ਹੈ, ਬੜੀ ਖੁਸ਼ੀ ਹੋਈ, ਇੰਨੇ ਪੈਸੇ ਆ ਗਏ ਨੇ। ਖੁਸ਼ੀ ਇਸ ਸਾਲ ਦੀ ਹੋਵੇਗੀ ਵੀ ਇਸ ਸਾਲ ਇਸ ਪਿੰਡ 'ਚੋਂ ਬਿਲਕੁਲ ਸ਼ਰਾਬ ਕੋਈ ਨਹੀਂ ਵਿਕੀ, ਠੇਕਾ ਰਵੇ ਵਿੱਚ, ਪਤਾ ਹੋਵੇ ਠੇਕੇਦਾਰਾਂ ਨੂੰ ਘਾਟਾ ਪੈ ਜਾ, ਆਪੇ ਛੱਡ ਕੇ ਭੱਜ ਜਾਣਗੇ। ਇੱਕ ਵਾਰ ਭੈਣੇ ਸਾਹਿਬ ਦੀ ਗੱਲ, ਦੁਕਾਨਾਂ ਬੰਦ ਕਰਨ ਵਾਸਤੇ ਆਖਿਆ ਵੀ ਦੁਕਾਨਾਂ ਨਹੀਂ ਚਲਾਉਣੀਆਂ, ਅਤੇ ਕੁਝ ਦੁਕਾਨਦਾਰ ਧੱਕੇ ਨਾਲ ਹਾੜ ਕੇ ਬਹਿ ਗਏ। ਕਿਰਪਾ ਸੀ ਸਾਧ ਸੰਗਤ ਉਸ ਸਗਰਾਂ ਦੀ ਕੋਈ ਅਰਜ਼ ਬੇਨਤੀ ਮੰਨਦੀ ਸੀ, ਮੈਂ ਅਰਜ਼ ਕਰਤੀ ਸਾਰਿਆਂ ਨੂੰ ਕਿ ਕੋਈ ਦੁਕਾਨ 'ਤੇ ਜਾ ਕੇ ਸੌਦਾ ਨਾ ਲਵੇ, ਦੁਕਾਨਾਂ ਵਾਲੇ ਪਿੱਠ ਖੋਤੇ ਵੀ ਸਾਡਾ ਕੋਈ ਸੌਦਾ ਨਹੀਂ ਵਿਕਿਆ, ਅਸੀਂ ਮਾਰੇ ਗਏ ਹਾਂ, ਛੱਡ ਕੇ ਭੱਜ ਗਏ ਉੱਥੋਂ। ਇਸ ਵਾਸਤੇ ਕੋਈ ਗਾਹਕ ਨਹੀਂ ਰਿਹਾ, ਸ਼ਰਾਬ ਦਾ ਗਾਹਕ ਇੱਥੇ ਬਿਲਕੁਲ ਕੋਈ ਨਾ ਰਹੇ। ਜੇ ਪੀਤਾ ਮੱਤ ਦੂਰ ਹੋਵੇ ਬਰਲ ਪਾਵੇ ਚਾਹੇ, ਮੱਤ ਹੀ ਮਾਰੀ ਜਾਣੀ ਜਿਹੜੇ ਪੀਤੇ ਆ, ਉਹਦਾ ਫਾਇਦਾ ਕੀ ਹੈ? ਤੁਸੀਂ ਆਪ ਬੜੇ ਦੁਖੀ ਹੁੰਦੇ ਹੋ, ਕਈ ਬੀਬੀਆਂ ਆ ਕੇ ਆਉਂਦੀਆਂ ਵੀ ਸਾਡੇ ਘਰ ਵਾਲਾ ਸ਼ਰਾਬ ਪੀਂਦਾ, ਅਸੀਂ ਆਪ ਵੀ ਨਹੀਂ ਸਕਦੀਆਂ। ਕਈ ਪਿਓ ਆਖਦੇ ਨੇ ਸਾਡਾ ਪੁੱਤਰ ਨਹੀਂ ਸ਼ਰਾਬ ਪੀਣਾ ਹਟਦਾ, ਪਰ ਜਿਸ ਵੇਲੇ ਉਹ ਥਾਂ 'ਤੇ ਪਹੁੰਚ ਜਾਂਦਾ ਫਿਰ ਬੜਾ ਮੁਸ਼ਕਲ ਹੁੰਦਾ। ਜੰਮਦਾ ਬੂਟਾ 2 ਉਂਗਲਾਂ ਨਾਲ ਪੁੱਟ ਦਿਓ, ਪੁੱਟਿਆ ਜਾਏਗਾ, ਵੱਡਾ ਸਾਰਾ ਦਰਖਤ ਹੋ ਜਾਏ ਅਤੇ ਉਹਨੂੰ ਕੁਹਾੜੀਆਂ ਕਈਆਂ ਨਾਲ ਵੀ ਪੁੱਟੀਏ ਨਾ, ਫਿਰ ਵੀ ਥੱਲੇ ਜਿਹੜਾ ਫੁੱਟ ਪੈਂਦੀਆਂ ਤਗੜੇ ਹੋ ਗਏ। ਮਗਰ ਜਦੋਂ ਤੁਹਾਨੂੰ ਥੋੜ੍ਹਾ ਜਿਹਾ ਪਤਾ ਲੱਗਣ ਲੱਗਦਾ ਉਸ ਵੇਲੇ ਕਰਿਆ ਕਰੋ ਚਾਰਾ ਇਸ ਗੱਲ ਦਾ, ਜਦੋਂ ਮੁੜ ਕੇ ਤੁਹਾਡਾ ਦਰਸ਼ਨ ਵੇਲਾ ਕਰਨ ਦਾ ਸਮਾਂ ਹੋਵੇ ਅਤੇ ਪਤਾ ਹੋਵੇ ਵੀ ਇਸ ਅੱਜ ਦੇ ਦਿਨ ਸਾਡੀ ਨਾਮ ਸਿਮਰਨ ਦੀ ਕਿੰਨੀ ਗਿਣਤੀ ਸੀ, ਅੱਜ ਤੋਂ 1-2 ਮਹੀਨੇ ਬਾਅਦ ਕਿੰਨੀ ਸਾਡੀ ਗਿਣਤੀ ਇਹਦੇ ਨਾਲ ਵਧੀ ਹੈ। ਨੀਂਦ ਅਤੇ ਭੁੱਖ ਜਿਹੜੀ ਹੈ ਨਾ, ਆਉਂਦੇ ਨੇ ਜਿੰਨੀ ਕੁ ਵਧਾ ਲਏ ਘਟਾ ਲਏ ਵੱਧ ਘੱਟ ਜਾਂਦੀ ਹੈ। ਜਿਸ ਵੇਲੇ ਪਾਣੀ ਲਾਉਣਾ ਹੁੰਦਾ ਨਾ ਜਾ ਕੇ ਜ਼ਿੰਮੀਦਾਰ ਨੇ, ਭਾਵੇਂ ਪਾਲਾ ਹੋਵੇ ਠੱਕਾ ਹੋਵੇ, ਉਸ ਵੇਲੇ ਨਾ ਭੁੱਖ ਲੱਗਦੀ ਨਾ ਪਾਲਾ ਲੱਗਦਾ, ਕੁਛ ਨਹੀਂ ਲੱਗਦਾ, ਉਸ ਵੇਲੇ ਪੈਰੀ ਜਾ ਕੇ ਹੁੰਦਾ। ਸਾਡੀ ਇਹ ਖੇਤੀ ਹੈ ਮਨਹਾਲੀ ਕਿਰਤਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਵੀ ਸੰਤੋਖ ਸੁਹਾਗਾ ਸੁਹਾਗਾ ਰੱਖ ਗਰੀਬੀ ਵੇਖ ਮੈਂ।